ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕਬਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰੈਣ ਆਪ ਤਿਆਗ ਸਰਣੀ ਪਵਾਂ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮਿਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨ ਵਸਨ ਭੈਣ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੈ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਮਹਾਦੇਵ ਸਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਲਗੁਣ ਮਨ ਰਹਿਸੀ ਪ੍ਰੇਮ ਸੁਭਾਇਆ ਅਨ ਦਿਨ ਰਹਿਸ ਭਇਆ ਆਪ ਗਵਾਇਆ। ਫਲਗੁਣ ਮਨ ਰਹਿਸੀ ਪ੍ਰੇਮ ਸੁਭਾਇਆ ਅਨ ਦਿਨ ਰਹਿਸ ਭਇਆ ਆਪ ਗਵਾਇਆ। ਮਨ ਮੋਹ ਚੁਕਾਇਆ ਜਾਂ ਤੇ ਸੁਭਾਇਆ ਕਰ ਕਿਰਪਾ ਘਰ ਆਓ। ਬਹੁਤੇ ਵੇਸ ਕਰੀ ਪਿਰ ਬਾਜੋ ਮਹਿਲੀ ਲਹਾਂ ਨ ਥਾਉ। ਹਾਰ ਡੋਰ ਰਸ ਪਾਟ ਪਟੰਬਰ ਪਿਰ ਲੋੜੀ ਸਿੰਗਾਰੀ। ਨਾਨਕ ਮੇਲ ਲਈ ਗੁਰ ਆਪਣਾ ਘਰ ਵਰ ਪਾਇਆ ਨਾਰੀ। ਬੇਦਸ ਮਹਾਂ ਰੁੱਤੀ ਥਿੱਤੀ ਵਾਰ ਭਲੇ ਘੜੀ ਮੂਰਤ ਪਲ ਆਏ ਸਾਚੇ ਸਹਿਜ ਮਿਲੇ। ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਧ ਜਾਣੈ। ਜਿਨ ਸ਼ਿੰਗਾਰੀ ਤਿਸ ਹੈ ਪਿਆਰੀ ਮੇਲ ਭਇਆ ਰੰਗ ਮਾਣੈ। ਘਰ ਸੇਜ ਸੁਹਾਵੀ ਜਾਂ ਪਿਰ ਰਾਵੀ ਗੁਰਮੁਖ ਮਸਤਕ ਭਾਗੋ। ਨਾਨਕ ਅਹਿਨ ਸਰਾਵੈ ਪ੍ਰੀਤਮ ਹਰ ਵਰ ਥਿਰ ਸੁਹਾਗੋ। ਘਰ ਸੇਜ ਸੁਹਾਵੀ ਜਾਂ ਪਿਰ ਰਾਵੀ ਗੁਰਮੁਖ ਮਸਤਕ ਭਾਗੋ। ਨਾਨਕ ਅਹਿਨ ਸਰਾਵੈ ਪ੍ਰੀਤਮ ਹਰ ਵਾਰ ਥਿਰ ਸੁਹਾਗੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੇ ਆਤਮਿਕ ਗਿਆਨ ਸਰੂਪ, ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪਵਿੱਤਰ ਕਲਿਆਣਕਾਰੀ ਦਰਬਾਰ ਅੰਦਰ ਸਤ ਸੰਗਤ ਕਰਨ ਵਾਸਤੇ ਹਾਜ਼ਰ ਹੋਏ ਵਡਭਾਗੀ ਸਤਸੰਗੀ ਜਨੋ, ਸਤਿਗੁਰੂ ਨੇ ਰਹਿਮਤ ਕੀਤੀ ਹੈ ਸ਼ਾਮਾਂ ਦੇ ਸਜੇ ਹੋਏ ਦੀਵਾਨ ਅੰਦਰ ਸੋਦਰ ਰਹਿ ਰਾਜ ਸਾਹਿਬ ਦੇ ਪਾਠ ਤੋਂ ਉਪਰੰਤ ਰਾਗੀ ਜਥੇ ਪਾਸੋਂ ਆਰਤੀ ਆਰਤਾਰ ਅਤੇ ਸ਼ਬਦਾਂ ਦਾ ਕੀਰਤਨ ਹਰੀ ਜਸ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਫੱਗਣ ਦੇ ਮਹੀਨੇ ਦੀ ਆਰੰਭਤਾ ਹੋਣ ਕਰਕੇ ਜੋ ਬਾਰਾਂਵਾਂ ਤੁਖਾਰੀ ਰਾਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਉਚਾਰਿਆ ਹੋਇਆ, ਇਸ ਬਾਣੀ ਵਿੱਚੋਂ ਜੋ ਸਤਿਗੁਰੂ ਜੀ ਨੇ ਫੱਗਣ ਦੇ ਮਹੀਨੇ ਰਾਹੀਂ ਪਰਮ ਪਵਿੱਤਰ ਉਪਦੇਸ਼ ਸਾਡੇ ਤਾਈਂ ਬਖਸ਼ਿਸ਼ ਕੀਤਾ ਹੈ, ਆਗਿਆ ਹੋਈ ਹੈ ਕਿ ਇਹਨਾਂ ਬਚਨਾਂ ਨੂੰ ਵਿਚਾਰਿਆ ਜਾਏ, ਗੁਰੂ ਕਿਰਪਾ ਸਦਕਾ ਵਿਚਾਰੀਏ ਸੁਣੀਏ, ਤਾਂ ਕਿ ਸਤਿਗੁਰੂ ਦਾ ਉਪਦੇਸ਼ ਸਾਡੇ ਹਿਰਦਿਆਂ ਅੰਦਰ ਨਿਵਾਸ ਕਰੇ। ਗੁਰੂ ਕੇ ਪਿਆਰਿਓ, ਦੁਪਹਿਰ ਦੇ ਦੀਵਾਨ ਵਿੱਚ ਵੀ ਕੁਛ ਬੇਨਤੀ ਕੀਤੀ ਸੀ ਅਤੇ ਹੁਣ ਵੀ ਕਰਾਂਗਾ, ਕਿਉਂਕਿ ਦੁਪਹਿਰ ਵਾਲੀ ਸੰਗਤ ਹੁਣ ਨਹੀਂ ਹੁੰਦੀ ਇਸ ਵੇਲੇ, ਜੋ ਇਸ ਵੇਲੇ ਹਾਜ਼ਰ ਹੋਏ ਹੋ ਤੁਸੀਂ ਸ਼ਾਇਦ ਦੁਪਹਿਰੇ ਨਹੀਂ ਹੋਵੋਗੇ। ਇਸ ਵਾਸਤੇ ਬੇਨਤੀ ਕਰ ਰਿਹਾ ਹਾਂ ਕਿ ਸੰਗਰਾਂਦ ਕਿੱਥੋਂ ਸ਼ਬਦ ਬਣਿਆ ਔਰ ਇਹਦਾ ਮਤਲਬ ਕਿਆ ਹੈ। ਇਹ ਹਿੰਦੁਸਤਾਨ ਦੇ ਅੰਦਰ ਜੋ ਸੂਰਜ ਵੱਲ ਵੇਖ ਕੇ ਸਮੇਂ ਨੂੰ ਵਿਦਵਾਨਾਂ ਨੇ ਵੰਡਿਆ ਕੁਝ ਹਿੱਸਿਆਂ ਵਿੱਚ, ਕਿਉਂਕਿ ਸਾਲ ਭਰ ਸੂਰਜ ਇੱਕ ਜਗ੍ਹਾ ਤੋਂ ਨਹੀਂ ਉੱਗਦਾ ਅਤੇ ਇੱਕ ਜਗ੍ਹਾ ਨਹੀਂ ਡੁੱਬਦਾ। ਸਰਦੀਆਂ 'ਚ ਦਿਨ ਛੋਟੇ, ਰਾਤਾਂ ਵੱਡੀਆਂ, ਗਰਮੀਆਂ ਵਿੱਚ ਰਾਤਾਂ ਛੋਟੀਆਂ ਅਤੇ ਦਿਨ ਵੱਡੇ ਹੁੰਦੇ ਨੇ। ਇਸ ਕਰਕੇ ਸੂਰਜ ਗਰਮੀਆਂ ਵਿੱਚ ਦੂਰੋਂ ਚੜ੍ਹਦਾ ਅਤੇ ਦੂਰ ਜਾ ਕੇ ਡੁੱਬਦਾ, ਸਰਦੀਆਂ 'ਚ ਨੇੜਿਓਂ ਚੜ੍ਹ ਕੇ ਨੇੜੇ ਹੀ ਡੁੱਬ ਜਾਂਦਾ, ਅਲੋਪ ਹੋ ਜਾਂਦਾ। ਇਸ ਕਰਕੇ ਦੋ ਆਇਣ ਮੰਨੇ ਗਏ ਸੂਰਜ ਦੇ ਸਾਲ ਭਰ ਵਿੱਚ, ਉੱਤਰ ਆਇਣ ਅਤੇ ਦੱਖਣ ਆਇਣ। ਇਸ ਪ੍ਰਕਾਰ ਫਿਰ ਛੇ ਰੁੱਤਾਂ ਮੰਨੀਆਂ ਗਈਆਂ, ਕਿਉਂਕਿ ਮੌਸਮ ਵਿੱਚ ਤਾਂ ਤਬਦੀਲੀ ਆਉਂਦੀ ਹੈ। ਸਾਰੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਸਾਲ, ਮਹੀਨੇ, ਦਿਨ, ਵਾਰ ਇਹ ਨਿਯਤ ਕੀਤੇ ਗਏ ਨੇ, ਸਮੇਂ ਨੂੰ ਮੁੱਖ ਰੱਖ ਕੇ ਵੰਡਿਆ ਗਿਆ। ਪੁਰਾਣੇ ਸਮਿਆਂ 'ਚ ਹੋਰ ਨਾਂ ਸੀ, ਅੱਜ ਕੱਲ੍ਹ ਸਕਿੰਟ, ਮਿੰਟ, ਘੰਟੇ ਆਦਿਕ ਹਨ। ਪੁਰਾਣੇ ਸਮਿਆਂ 'ਚ ਵਿਸਵੇ, ਚਸੇ, ਪਲ, ਘੜੀਆਂ, ਮਹੂਰਤ ਆਦਿਕ, ਔਰ ਫਿਰ ਪੈਰ। ਇਸ ਪ੍ਰਕਾਰ ਹੀ ਇਉਂ ਛੇ ਰੁੱਤਾਂ ਮੰਨੀਆਂ ਗਈਆਂ। ਬਸੰਤ ਰੁੱਤ ਹੈ, ਗ੍ਰੀਸ਼ਮ ਰੁੱਤ ਹੈ, ਔਰ ਇਸੇ ਤਰ੍ਹਾਂ ਜੋ ਸਰਦ ਰੁੱਤ ਹੈ, ਫਿਰ ਸੀਤਲ ਰੁੱਤ ਹੈ, ਪਤਝੜ ਰੁੱਤ ਹੈ, ਵਿੱਚ ਇੱਕ ਪਾਵਸ ਬਰਸਾਤ ਰੁੱਤ ਵੀ ਸਾਉਣ ਅਤੇ ਭਾਦਰੋਂ। ਇਉਂ ਛੇ ਰੁੱਤਾਂ ਹਨ ਅਤੇ ਮਹੀਨੇ ਬਾਅਦ ਰੁੱਤ ਵਿੱਚ ਵੀ ਕੁਛ ਤਬਦੀਲੀ ਆਉਂਦੀ ਹੈ, ਮੋੜਾ ਪੈਂਦਾ। ਅਤੇ ਇਸ ਤਰ੍ਹਾਂ ਅੰਦਾਜ਼ਾ ਲਾਇਆ ਗਿਆ ਸਾਰਾ ਸੂਰਜ ਦਾ ਹਿਸਾਬ ਕਿਤਾਬ, ਅਤੇ ਬਾਰ੍ਹਾਂ ਰਾਸਾਂ ਮੰਨੀਆਂ ਗਈਆਂ, ਉਹਨਾਂ ਦੇ ਨਾਮ 'ਤੇ ਬਾਰ੍ਹਾਂ ਮਹੀਨੇ ਜੋ ਹਨ ਮੁਕਰਰ ਕੀਤੇ ਗਏ। ਔਰ ਸੂਰਜ ਇੱਕ ਰਾਸ ਨੂੰ ਛੱਡ ਕੇ ਦੂਜੀ ਰਾਸ ਜਿਸ ਦਿਨ ਪ੍ਰਵੇਸ਼ ਕਰਦਾ, ਉਹਦਾ ਨਾਮ ਸੰਸਕ੍ਰਿਤ ਭਾਸ਼ਾ 'ਚ ਰੱਖਿਆ ਗਿਆ ਸੰਕ੍ਰਾਂਤ। ਅਤੇ ਬੋਲਚਾਲ ਦੀ ਬੋਲੀ ਵਿੱਚ ਉਹ ਸ਼ਬਦ ਸੰਕ੍ਰਾਂਤ ਕੱਕੇ ਦੀ ਥਾਂ 'ਤੇ ਗੱਗਾ ਪ੍ਰਚਲਿਤ ਹੋਇਆ। ਆਮ ਤੌਰ 'ਤੇ ਕੁਝ ਲਫਜ਼, ਕੁਝ ਸ਼ਬਦ ਬੋਲਚਾਲ ਦੀ ਬੋਲੀ ਵਿੱਚ ਉਹਨਾਂ ਨੂੰ ਵਿਗਾੜ ਦਿੱਤਾ ਜਾਂਦਾ, ਸੁਖੈਨ ਢੰਗ ਨਾਲ ਬੋਲੇ ਜਾਂਦੇ ਨੇ। ਜਿਵੇਂ ਭੈ ਸ਼ਬਦ ਸੀ ਸੰਸਕ੍ਰਿਤ ਦਾ ਭੱਬਾ ਅਤੇ ਯਈਆ, ਅਤੇ ਭੈ ਦੀ ਥਾਂ 'ਤੇ ਭਉ ਵੀ ਲੋਕਾਂ ਬੋਲਣਾ ਪ੍ਰਚਲਿਤ ਕੀਤਾ। ਇਸ ਕਰਕੇ ਸਤਿਗੁਰਾਂ ਨੇ ਬਾਣੀ ਵਿੱਚ ਵੀ ਭਉ ਸ਼ਬਦ ਬਹੁਤ ਵਾਰੀ ਵਰਤਿਆ, ਭੈ ਵੀ ਵਰਤਿਆ, ਭਉ ਵੀ। ਅਤੇ ਇਸ ਪ੍ਰਕਾਰ ਇਉਂ ਸ਼ਬਦ ਜਿਹੜੇ ਹਨ ਉਹ ਤਬਦੀਲ ਹੋ ਜਾਂਦੇ ਨੇ। ਇਹਨੂੰ ਕਹਿੰਦੇ ਨੇ ਪ੍ਰਾਕਿਰਤ ਭਾਸ਼ਾ, ਬੋਲਚਾਲ ਦੀ ਬੋਲੀ। ਜਿਵੇਂ ਪੰਜਾਬੀ ਲਿਖਤ ਵਿੱਚ ਹੋਰ ਤਰ੍ਹਾਂ ਲਿਖਾਂਗੇ, ਅਤੇ ਇਲਾਕਾਈ ਬੋਲੀ ਉਹੀ ਪੰਜਾਬੀ ਮਾਝੇ 'ਚ ਹੋਰ ਤਰ੍ਹਾਂ, ਮਾਲਵੇ 'ਚ ਹੋਰ ਤਰ੍ਹਾਂ, ਦੁਆਬੇ 'ਚ ਹੋਰ ਤਰ੍ਹਾਂ, ਲਹਿੰਦੇ ਪੰਜਾਬ 'ਚ, ਪਾਕਿਸਤਾਨ, ਲਾਹੌਰ ਵਾਲੇ ਪਾਸੇ ਹੋਰ ਤਰ੍ਹਾਂ, ਔਰ ਉਹ ਵੀ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਤਬਦੀਲ ਹੋ ਚੁੱਕੀ ਹੈ। ਜਿਸ ਲਹਿੰਦੀ ਪੰਜਾਬੀ 'ਚ ਸਤਿਗੁਰਾਂ ਨੇ ਪੰਜਵੇਂ ਪਾਤਸ਼ਾਹ ਤੱਕ ਬਾਣੀ ਉਚਾਰੀ, ਉਹਨੂੰ ਲਹਿੰਦੀ ਪੰਜਾਬੀ ਕਹਿੰਦੇ ਨੇ। ਉਹ ਲਫਜ਼ ਅੱਜ ਅਲੋਪ ਹੁੰਦੇ ਜਾ ਰਹੇ ਨੇ, ਤਾਂ ਕਰਕੇ ਸਾਨੂੰ ਬਾਣੀ ਦੇ ਅਰਥ ਵੀ ਆਮ ਨਹੀਂ ਪਤਾ ਲੱਗਦਾ, ਪੜ੍ਹਨੇ ਪੈਂਦੇ, ਮਿਹਨਤ ਕਰਨੀ ਪੈਂਦੀ। ਦੂਜੀ ਗੱਲ, ਬਾਣੀ ਵਿੱਚ ਸਤਿਗੁਰਾਂ ਨੇ ਭਾਸ਼ਾਵਾਂ ਵੀ ਕਈ ਵਰਤੀਆਂ। ਡੂਮ ਭਾਸ਼ਾ ਵੀ ਹੈ, ਰਾਏ ਬਲਵੰਡ ਅਤੇ ਸੱਤਾ ਜੀ ਦੀ ਉਚਾਰੀ ਜਿਹੜੀ ਅੱਠ ਪੌੜੀਆਂ ਦੀ ਵਾਰ ਹੈ, ਉਹ ਮਰਾਸੀਆਂ ਦੀ ਇੱਕ ਵੱਖਰੀ ਭਾਸ਼ਾ ਹੈ। ਜਾਂ ਸੁੱਧ ਔਸਤਾਂ ਲੈਣਾ ਟਿੱਕੇ ਆਉਣ, ਔਰ ਜਦੋਂ ਪੜ੍ਹੋਗੇ ਤਾਂ ਅਰਥ ਨਹੀਂ ਪਤਾ ਲੱਗੇਗਾ, ਉਹ ਪੁਰਾਣੇ ਸਮੇਂ ਦੀ ਡੂਮ ਭਾਸ਼ਾ ਹੈ। ਇਸੇ ਤਰ੍ਹਾਂ ਮੁਦਾਵਣੀ ਸ਼ਬਦ ਹੈ ਜਿਹੜਾ, ਮੁਦਾਵਣੀ, ਇਹ ਆਮ ਨਹੀਂ ਸਾਨੂੰ ਪਤਾ ਲੱਗੇਗਾ ਵੀ ਮੁਦਾਵਣੀ ਦਾ ਕੀ ਮਤਲਬ। ਵੱਡੇ ਤੋਂ ਵੱਡਾ ਵਿਦਵਾਨ ਪੰਜਾਬੀ ਦਾ ਨਹੀਂ, ਪੜ੍ਹਨਾ ਹੀ ਪਏਗਾ, ਪਤਾ ਕਰਨਾ ਪਏਗਾ। ਇਹ ਪੋਠੋਹਾਰੀ ਬੋਲੀ ਦਾ ਸ਼ਬਦ ਹੈ। ਪੋਠੋਹਾਰ ਵਿੱਚ ਬੁਝਾਰਤ ਨੂੰ, ਪਹੇਲੀ ਨੂੰ ਮੁੰਦਾਵਣੀ ਕਹਿੰਦੇ ਨੇ। ਜਿਸ ਗੱਲ ਵਿੱਚ ਕੋਈ ਵਲ ਵਿੰਗ ਰੱਖਿਆ ਜਾਏ, ਬੁਝਾਰਤ ਰੱਖੀ ਜਾਏ ਅਤੇ ਸੁਲਝਾਉਣੀ ਪਏ, ਉਹਨੂੰ ਕਹਿੰਦੇ ਨੇ ਮੁੰਦਾਵਣੀ। ਪੁਰਾਣੇ ਸਮਿਆਂ 'ਚ ਜਦੋਂ ਬਰਾਤਾਂ ਆਉਂਦੀਆਂ ਸੀ ਅਤੇ ਬਰਾਤ ਦੇ ਅੱਗੇ ਕੋਈ ਬੁਝਾਰਤ ਪਾਈ ਜਾਂਦੀ ਸੀ, ਫਿਰ ਪ੍ਰਸ਼ਾਦਾ ਛਕਣ ਦਿੰਦੇ ਸੀ, ਜਾਂ ਲੜਕੀ ਤਾਂ ਤੋਰੀ ਜਾਂਦੀ ਸੀ ਪਹਿਲਾਂ ਬੁਝਾਰਤ ਬੁੱਝਣ। ਇਸ ਪ੍ਰਕਾਰ ਹੀ ਪੋਠੋਹਾਰੀਏ ਨੂੰ ਮੁੰਦਾਵਣੀ ਕਹਿੰਦੇ ਸਨ। ਅਤੇ ਆਮ ਬੋਲਚਾਲ ਦੀ ਬੋਲੀ 'ਚ ਭਾਈ ਜੀ ਮੁੰਦਾਵਣੀਆਂ ਕਿਉਂ ਪਾਉਂਦੇ ਹੋ, ਸਿੱਧੀ ਤਰ੍ਹਾਂ ਗੱਲ ਕਰੋ। ਇਸ ਪ੍ਰਕਾਰ ਰਹੋ ਵਿਚਾਰ। ਇਉਂ ਗੁਰੂ ਕੇ ਪਿਆਰਿਓ, ਇਹ ਸੰਕ੍ਰਾਂਤ ਸ਼ਬਦ ਬੋਲਚਾਲ ਦੀ ਬੋਲੀ ਸੰਗਰਾਂਦ ਬਣਿਆ। ਅਤੇ ਸੰਗਰਾਂਦ ਕਿਉਂ ਮਨਾਈ ਜਾਂਦੀ ਸੀ ਹਿੰਦੁਸਤਾਨ 'ਚ? ਕਿਉਂਕਿ ਜਿਹੜਾ ਪੁਰਾਣਾ ਮਤ ਚੱਲਿਆ ਆ ਰਿਹਾ ਸਨਾਤਨ ਮਤ ਹਿੰਦੂ ਧਰਮ, ਉਹਦੇ ਵਿੱਚ ਇੱਕ ਅਕਾਲ ਪੁਰਖ ਨੂੰ ਛੱਡ ਕੇ 33 ਕਰੋੜ ਦੇਵਤੇ, 9 ਕਰੋੜ ਦੇਵੀਆਂ, ਫਿਰ ਉਸ ਤੋਂ ਅੱਗੇ ਜਿਹੜੀਆਂ ਕੁਦਰਤੀ ਸ਼ਕਤੀਆਂ ਹਨ, ਸੂਰਜ ਹੈ, ਚੰਦਰਮਾ ਹੈ, ਔਰ ਇਸੇ ਤਰ੍ਹਾਂ ਬਿਰਸ਼ ਬੂਟਿਆਂ ਦੀ ਪੂਜਾ ਵੀ ਭੂਤਾਂ ਪ੍ਰੇਤਾਂ ਦੀ, ਔਰ ਇਸੇ ਤਰ੍ਹਾਂ ਬਸੰਤਰ ਦੇਵਤਾ ਹੈ, ਪਾਣੀ ਦਾ ਵਰਨ ਦੇਵਤਾ, ਫਲਾਣੇ ਫਲਾਣੇ ਦੇਵਤੇ, ਸਭਨਾਂ ਦੀ ਪੂਜਾ ਕੀਤੀ ਜਾਣ ਲੱਗੀ। ਅਤੇ ਇਸ ਤਰ੍ਹਾਂ ਉਹਨਾਂ ਨੇ, ਪਾਂਡੇ ਲੋਕਾਂ ਨੇ 10 ਪੁਰਬ ਦੱਸ ਦਿੱਤੇ। ਪੁਰਬ ਪ੍ਰਵਨ ਸ਼ਬਦ ਹੈ, ਸੰਸਕ੍ਰਿਤ ਦਾ ਉੱਥੋਂ ਬਣਿਆ ਪੁਰਬ ਸ਼ਬਦ। ਇਹਦਾ ਅਰਥ ਹੈ ਪਵਿੱਤਰ ਦਿਹਾੜਾ। ਉਹਨਾਂ ਮੰਨ ਲਿਆ ਗਿਆ ਵੀ ਆਹ ਜਿਹੜੇ ਦਿਹਾੜੇ ਨੇ ਪਵਿੱਤਰ ਨੇ, ਅਤੇ ਇਹਨਾਂ ਦਿਨਾਂ 'ਚ ਤੀਰਥਾਂ 'ਤੇ ਜਾ ਕੇ ਨਹਾਓ ਅਤੇ ਉਦਣ ਜਿਹੜਾ ਦਾਨ ਕਰੋਗੇ ਉਹਦਾ ਜ਼ਿਆਦਾ ਫਲ ਮਿਲੇਗਾ। ਜਿਵੇਂ ਅੱਜ ਵੀ ਪ੍ਰਚਲਿਤ ਆ ਹਿੰਦੂ ਮਤ 'ਚ, ਜਿਸ ਦਿਨ ਸੂਰਜ ਜਾਂ ਚੰਦਰਮਾ ਨੂੰ ਗ੍ਰਹਿਣ ਲੱਗਦਾ ਅਤੇ ਕੁਰਸ਼ੇਤਰ ਦੀ ਧਰਤੀ 'ਤੇ ਜਾ ਕੇ ਜਿਹੜੇ ਇਸ਼ਨਾਨ ਕਰਕੇ ਦਾਨ ਕਰਨ, ਉਹਨੂੰ ਬਹੁਤ ਵੱਡਾ ਫਲ ਮਿਲੇਗਾ, ਇਹ ਮੰਨਿਆ ਜਾਂਦਾ। ਇਸ ਖਿਆਲ ਨਾਲ ਇਹ 10 ਪੁਰਬ, ਸੂਰਜ ਗ੍ਰਹਿਣ, ਚੰਦਰ ਗ੍ਰਹਿਣ, ਪੂਰਨਮਾਸ਼ੀ, ਅਮੱਸਿਆ, ਸੰਗਰਾਂਦ, ਕ੍ਰਿਸ਼ਨ ਜਨਮ ਅਸ਼ਟਮੀ, ਰਾਮਨੌਮੀ, ਸ਼ੁਕਲਾ ਪਸ਼ਪਖੇ, ਚਾਨਣਾ ਐਤਵਾਰ ਆਦਿਕ ਇਹ 10 ਪੁਰਬ ਨੇ। ਇਹਨਾਂ ਵਿੱਚੋਂ ਕੁਝ ਸੂਰਜ ਦੀ ਉਪਾਸ਼ਨਾ ਦੇ, ਕੁਝ ਚੰਦਰਮਾ ਦੀ ਉਪਾਸ਼ਨਾ ਦੇ ਦਿਨ ਹਨ। ਇਸ ਪ੍ਰਕਾਰ ਫਿਰ ਸਵਾਲ ਉੱਠਦਾ ਵੀ ਗੁਰੂ ਘਰ ਵਿੱਚ ਸੰਗਰਾਂਦ ਦਾ ਕੀ ਮਤਲਬ, ਜਾਂ 12 ਮਾਹ ਕਿਉਂ ਉਚਾਰੇ? ਜਦੋਂ ਕੋਈ ਵਿਦਵਾਨ ਸੱਜਣ ਐਸਾ ਕੁਝ ਦੱਸਦਾ ਹੈ ਤਾਂ ਕਈ ਸਵਾਲ ਖੜ੍ਹਾ ਕਰਦੇ ਨੇ ਵੀ ਫਿਰ 12 ਮਾਹ ਕਿਉਂ ਉਚਾਰੇ ਗਏ? ਪੜ੍ਹ ਕੇ ਵੇਖੀਏ, ਵਿਚਾਰ ਕੇ ਵੇਖੀਏ ਤਾਂ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਵੀ ਬਿਨਾਂ ਸਤਸੰਗ ਤੋਂ, ਪਰਮਾਤਮਾ ਦੀ ਭਗਤੀ ਤੋਂ, ਸੇਵਾ ਸਿਮਰਨ ਤੋਂ ਬਿਨਾਂ ਤੇਰੀ ਕਲਿਆਣ ਨਹੀਂ। ਕੋਈ ਦਿਨ ਉਜਵਲ ਨਹੀਂ ਹੈ ਬਿਨਾਂ ਸਿਮਰਨ ਤੋਂ, ਅਤੇ ਕੋਈ ਦਿਨ ਮਾੜਾ ਨਹੀਂ ਹੈ। ਜੇ ਤੂੰ ਸਿਮਰਨ ਕਰੇ ਤਾਂ ਕੋਈ ਦਿਨ ਵੀ ਮਾੜਾ ਨਹੀਂ। ਸ਼ਗਨ ਅਪਸ਼ਗਨ ਤਿਸ ਕਉ ਲੱਗਾ ਜਿਸ ਚੀਤ ਨਾ ਆਵੇ। ਜੇ ਪਰਮਾਤਮਾ ਚੇਤੇ ਨਹੀਂ ਆਉਂਦਾ ਤਾਂ ਸ਼ਗਨ ਅਪਸ਼ਗਨ ਤੇਰੇ ਨਾਲ ਵਾਪਰਨਗੇ, ਉਹਨਾਂ ਦਾ ਫਲ ਤੈਨੂੰ ਮਿਲੇਗਾ, ਭਾਵ ਦੁੱਖ ਮਿਲੇਗਾ। ਜਿਹੜਾ ਪਰਮਾਤਮਾ ਨੂੰ ਚੇਤੇ ਕਰਦਾ ਹੈ, ਜਿਵੇਂ ਸਾਨੂੰ ਹਜ਼ੂਰ ਨੇ ਕਿਹਾ ਵੀ ਸਾਹੇ ਚਿੱਠੀ ਜਿਹੜੀ ਲਿਖੀ ਜਾਂਦੀ, ਉਹ ਵੀ ਬੜਾ ਵਹਿਮ ਕੀਤਾ ਜਾਂਦਾ ਨਾ, ਵਧੀਆ ਜਿਹਾ ਦਿਨ, ਪਵਿੱਤਰ ਦਿਨ ਲੱਭਿਆ ਜਾਏ, ਲਗਨ ਮਹੂਰਤ ਵਿਚਾਰੇ ਜਾਣ, ਤਾਂ ਮਹਾਰਾਜ ਨੇ ਕਿਹਾ ਸਾਹਾ ਗਣਹਿ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਅੰਕਾਰ। ਇੱਕ ਪਰਮਾਤਮਾ ਨੂੰ ਚੇਤੇ ਕਰਕੇ ਆਪਣਾ ਸਮਾਂ ਵੇਖੋ, ਕਦੋਂ ਮੁਕਰਰ ਕਰਨਾ ਵਿਆਹ ਦਾ ਦਿਨ, ਇਹ ਤਾਂ ਆਦਿਕ। ਇਉਂ ਸਤਿਗੁਰੂ ਦਾ ਸਿਧਾਂਤ ਬਾਕੀ ਸਭ ਤੋਂ ਵੱਖਰਾ। 12 ਮਾਹ ਕਿਉਂ ਉਚਾਰਨ ਕੀਤੇ? ਕਿਉਂਕਿ ਇੱਕ ਕਾਵਿ ਦਾ ਅੰਗ ਹੈ। ਅਤੇ ਸਤਿਗੁਰੂ ਮਹਾਰਾਜ ਵਾਰ ਵਾਰ ਇਹੀ ਉਪਦੇਸ਼ ਦੇ ਰਹੇ ਨੇ ਕਿ ਆਪਣਾ ਸਮਾਂ ਸਫਲਾ ਕਰੋ। ਭੂਤ, ਵਰਤਮਾਨ ਅਤੇ ਭਵਿੱਖਤ, 3 ਤਰ੍ਹਾਂ ਦਾ ਸਮਾਂ ਜੋ ਗੁਜ਼ਰ ਚੁੱਕਾ ਹੈ, ਪਾਸਟ ਭੂਤ, ਪ੍ਰੈਜੈਂਟ ਵਰਤਮਾਨ, ਅਤੇ ਭਵਿੱਖਤ ਫਿਊਚਰ ਜਿਹੜਾ ਆਉਣ ਵਾਲਾ ਹੈ। ਮਨੁੱਖ ਦਾ ਕੀ ਸੁਭਾਅ ਹੈ ਕਿ ਇਹ ਆਪਣੇ ਵਰਤਮਾਨ ਨੂੰ ਇੰਝ ਖਰਾਬ ਕਰ ਰਿਹਾ ਹੈ ਕਿ ਜੋ ਬੀਤ ਚੁੱਕਾ ਹੈ ਉਹਨੂੰ ਚੇਤੇ ਕਰ ਕਰਕੇ ਝੂਰੀ ਜਾਂਦਾ। ਜਿਵੇਂ ਬਜ਼ੁਰਗ ਅਵਸਥਾ, ਜਵਾਨੀ ਨੂੰ, ਬਚਪਨ ਨੂੰ ਚੇਤੇ ਕਰ ਕਰਕੇ ਅਸੀਂ ਝੂਰੀ ਜਾਂਦੇ ਹਾਂ। ਸਮਾਂ ਜੋ ਲੰਘ ਗਿਆ ਉਹ ਤਾਂ ਲੰਘ ਗਿਆ, ਹੱਥ ਨਹੀਂ ਆਉਣਾ। ਜਿਹੜਾ ਆਉਣ ਵਾਲਾ ਫਿਊਚਰ ਹੈ, ਭਵਿੱਖ ਹੈ, ਉਸ ਦੀ ਚਿੰਤਾ 'ਚ ਮਨੁੱਖ ਗਰੱਸਿਆ ਹੋਇਆ। ਅਤੇ ਇਸ ਤਰ੍ਹਾਂ ਆਪਣੇ ਤਿੰਨੇ ਹੀ ਖਰਾਬ ਕਰ ਲਏ, ਵਰਤਮਾਨ ਨੂੰ ਹੁਣ ਖਰਾਬ ਕਰ ਰਿਹਾ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਬੜਾ ਸੋਹਣਾ ਨੁਕਤਾ ਬਿਆਨ ਕੀਤਾ। ਭਾਈ ਸਾਹਿਬ ਕਹਿੰਦੇ ਨੇ, ਸੱਜਣਾ ਕੱਲ੍ਹ ਚੁੱਕੀ ਹੈ ਬੀਤ, ਵੱਸ ਤੋਂ ਦੂਰ ਨਸਾਈ। ਜਿਹੜੀ ਕੱਲ੍ਹ ਗੁਜ਼ਰ ਗਈ ਉਹ ਤੇਰੇ ਵੱਸ ਵਿੱਚ ਨਹੀਂ ਰਹੀ, ਹੁਣ ਤਾਂ ਤੂੰ ਕੁਛ ਕਰ ਨਹੀਂ ਸਕਦਾ। ਕੱਲ੍ਹ ਚੁੱਕੀ ਹੈ ਬੀਤ, ਵੱਸ ਤੋਂ ਦੂਰ ਨਸਾਈ, ਪਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ। ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਹਾਂਰਸ ਪੀਂਦਿਆਂ ਹਰ ਰਸ ਵਿੱਚ ਮੱਤੇ ਖੀਵਿਆਂ ਹਰ ਰੰਗ ਹਰ ਕੀਰਤ ਚਾਹੁੰਦਿਆਂ ਪਰਮਾਤਮਾ ਦੇ ਨਾਮ ਰਸ ਵਿੱਚ ਮਸਤ ਹੋਇਆਂ ਹਰੀ ਦੇ ਪ੍ਰੇਮ ਰੰਗ ਵਿੱਚ ਕੀਰਤੀ ਕਰਦਿਆਂ ਬੋਲਦਿਆਂ ਜੇ ਤੇਰਾ ਸਮਾਂ ਬਤੀਤ ਹੋਵੇ ਤਾਂ ਪਿਛਲਾ ਗਿਆ ਸਮਾਂ ਵੀ ਵਾਪਸ ਮੁੜ ਆਵੇਗਾ ਭਾਵ ਵਾਹਿਗੁਰੂ ਬਖਸ਼ ਦੇਣਗੇ ਅਤੇ ਜਦੋਂ ਵਰਤਮਾਨ ਸੰਭਾਲ ਲਿਆ ਤਾਂ ਭਵਿੱਖ ਆਪਣੇ ਆਪ ਹੀ ਉਜਲਾ ਹੋ ਗਿਆ ਭਵਿੱਖ ਸਾਡੇ ਹੱਥ ਵਿੱਚ ਆ ਗਿਆ ਫਿਰ ਪਿਛਲਾ ਬਖਸ਼ਿਆ ਜਾਏਗਾ ਆਉਣ ਵਾਲਾ ਸਾਡੇ ਹੱਥ 'ਚ ਆ ਗਿਆ ਤਾਂ ਹੀ ਕਬੀਰ ਜੀ ਨੇ ਕਿਹਾ ਕਬੀਰ ਕਾਲ ਕਰਨ ਤਾਂ ਅਭਹ ਕਰ ਅਭ ਕਰਤਾ ਸੋਇ ਤਾਲ ਪਾਤਸ਼ਾਹ ਕਛੂ ਨਾ ਹੋਏਗਾ ਜੋ ਸਿਰ ਭਰ ਆਵੇ ਕਾਲ ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ ਅੱਜ ਨਹੀਂ ਕੱਲ੍ਹ ਕੱਲ੍ਹ ਨਹੀਂ ਪਰਸੋਂ ਇੰਝ ਕਰਦਿਆਂ ਤੇਰਾ ਸਮਾਂ ਵਿਅਰਥ ਜਾ ਰਿਹਾ ਹੈ ਇਹਨੂੰ ਸਮੇਂ ਨੂੰ ਆਪਾਂ ਕਹਿੰਦੇ ਸਮਾਂ ਪਾਸ ਕਰ ਰਹੇ ਟਾਈਮ ਪਾਸ ਕਰ ਰਹੇ ਪਾਸ ਨਾ ਕਰ ਸਫਲਾ ਕਰ ਇਹ ਬਹੁਤ ਕੀਮਤੀ ਹੈ ਬਹੁਤ ਕੀਮਤੀ ਮਨੁੱਖਾ ਦੇਹ ਦੇ ਵਿੱਚ ਜਿਹੜੇ ਸਵਾਸ ਚੱਲ ਰਹੇ ਨੇ ਜਿੰਨੀ ਉਮਰ ਲਿਖੀ ਹੋਈ ਆ ਉੱਨੀ ਭੋਗਣੀ ਹੈ ਨਾ ਅਸੀਂ ਪਰ ਇਹ ਕੀਮਤੀ ਬਹੁਤ ਆ ਇਹਨੂੰ ਬਹੁਤ ਜ਼ਿਆਦਾ ਸਫਲੀ ਕੀਤਾ ਜਾ ਸਕਦਾ ਤੋਂ ਲਾਹਾ ਖੱਟਿਆ ਜਾ ਸਕਦਾ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਲਿਖਦੇ ਨੇ ਤੀਜਾ ਹਿੱਸਾ ਉਮਰ ਅਸੀਂ ਸੁੱਤਿਆਂ ਪਿਆਂ ਲੰਘਾਉਂਦੇ ਹਾਂ ਇੰਨਾ ਕੁ ਸੌਣਾ ਹੀ ਹੁੰਦਾ ਰੋਜ਼ 8 ਘੰਟੇ ਅਤੇ ਕੁਛ ਬਚਪਨ ਦੀ ਨਦਾਨਗੀ 'ਚ ਸਮਝ 'ਚ ਲੰਘ ਗਿਆ ਕੁਝ ਜਵਾਨੀ ਆਈ ਅਤੇ ਸੰਗਤ ਉਹੋ ਜਿਹੀ ਮਿਲ ਗਈ ਜਵਾਨੀ ਦੀ ਮਸਤੀ ਵਿੱਚ ਨਸ਼ਿਆਂ 'ਚ ਵਿਸ਼ਿਆਂ 'ਚ ਲੱਗ ਕੇ ਲੰਘ ਗਿਆ ਫਿਰ ਗ੍ਰਸਤ ਦੀ ਜ਼ਿੰਮੇਵਾਰੀ ਸਿਰ ਪੈ ਗਈ ਅਤੇ ਭਾਰ ਢੋਂਦਿਆਂ ਲੰਘ ਗਿਆ ਫਿਰ ਬਿਰਧ ਅਵਸਥਾ ਆ ਗਈ ਅਤੇ ਮੰਜੇ 'ਤੇ ਪਿਆਂ ਝੂਰਦਿਆਂ ਉਹ ਸਮਾਂ ਲੰਘ ਗਿਆ ਇਸ ਤਰ੍ਹਾਂ ਮਨੁੱਖ ਆਪਣੀ ਸਾਰੀ ਜ਼ਿੰਦਗੀ ਨੂੰ ਵਿਅਰਥ ਗਵਾ ਰਿਹਾ ਹੈ ਸਤਿਗੁਰੂ ਵਾਰ ਵਾਰ ਇਹੀ ਉਪਦੇਸ਼ ਦੇ ਰਹੇ ਨੇ ਵੀ ਆਪਣਾ ਸਮਾਂ ਸਫਲਾ ਕਰ ਹਜ਼ੂਰ ਨੇ ਕੇਵਲ 12 ਮਾਹ ਹੀ ਨਹੀਂ ਉਚਾਰਨ ਕੀਤੇ ਜਦੋਂ ਆਪਾਂ ਸਾਰੀ ਬਾਣੀ ਗੁਰੂ ਮਹਾਰਾਜ ਦੀ ਪੜ੍ਹਦੇ ਹਾਂ ਤਾਂ ਹਜ਼ੂਰ ਕਹਿੰਦੇ ਨੇ ਪਹਿਲੈ ਪੈਰੈ ਰੈਣ ਕੈਵਣ ਜਾਰਿਆ ਮਿੱਤਰਾ ਹੁਕਮ ਪਿਆ ਗਰਭਾ ਰੱਬ ਦੇ ਹੁਕਮ ਦੇ ਨਾਲ ਤੂੰ ਗਰਭ ਵਿੱਚ ਆਇਆ ਉਰਧ ਤਪ ਅੰਤਰ ਕਰੇ ਵਣ ਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਿਖਾਣਾ ਉਰਧ ਧਿਆਨ ਲਿਵ ਲਾਗਾ ਨਾਮ ਮਰਜਾਦ ਆਇਆ ਕੱਲ ਭੀਤਰ ਬਾਹੁੜ ਜਾਸੀ ਨੰਗਾ ਬੇਮਰਯਾਦਾ ਆਇਆ ਤੂੰ ਨੰਗਾ ਮਤਲਬ ਅਤੇ ਜਦੋਂ ਜਾਏਗਾ ਉਦੋਂ ਵੀ ਨੰਗਾ ਹੀ ਜਾਏਗਾ ਪ੍ਰਲੋਕ ਨੂੰ ਕੁਛ ਵੀ ਨਹੀਂ ਲੈ ਨਾਲ ਲੈ ਕੇ ਜਾਏਗਾ ਖਾਲੀ ਹੱਥ ਆਇਆ ਖਾਲੀ ਚਲੇ ਜਾਣਾ ਕੁਛ ਲਾਭ ਖੱਟ ਜੋ ਤੇਰੀ ਜਿੰਦ ਦੇ ਨਾਲ ਜਾਏ ਸੋ ਇਸ ਪ੍ਰਕਾਰ ਦੂਜਾ ਪਹਿਰੈ ਰੈਣ ਕੈ ਵਣ ਜਾ ਰਿਹਾ ਮਿੱਤਰਾ ਬਾਲਕ ਬੁੱਧ ਅਚੇਤ ਇਸੇ ਤਰ੍ਹਾਂ ਤੀਜਾ ਪਹਿਰੈ ਰੈਣ ਕੈ ਵਣ ਜਾ ਰਿਹਾ ਮਿੱਤਰਾ ਭਰ ਜਵਾਨੀ ਲਹਿਰੀ ਦੇ ਚੌਥਾ ਪਹਿਰੈ ਰੈਣ ਕੈ ਵਣ ਜਾ ਰਿਹਾ ਮਿੱਤਰਾ ਜਰ ਜਰਵਾਣਾ ਕੰਨ ਜਰ ਜਿਹੜਾ ਬੁਢੇਪਾ ਹੈ ਜਰਵਾਣਾ ਬਣ ਕੇ ਤੇਰੇ ਕੰਧਿਆਂ 'ਤੇ ਬਹਿ ਗਿਆ ਇਸ ਤਰ੍ਹਾਂ ਤੇਰੀ ਉਮਰ ਗਰਸੀ ਗਈ ਸਾਰੀ ਵਿਅਰਥ ਚਲੀ ਗਈ ਔਰ ਇਸੇ ਪ੍ਰਕਾਰ ਸਤਿਗੁਰੂ ਜੀ ਨੇ ਦਿਨ ਰੈਣ ਬਾਣੀ ਉਚਾਰਨ ਕੀਤੀ ਹੈ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਾਣੀ ਹੈ ਦਿਨ ਰੈਣ ਭਾਵ ਦਿਨ ਅਤੇ ਰਾਤ ਰਾਹੀਂ ਉਪਦੇਸ਼ ਦਿੱਤਾ ਕਿ ਇਹ ਸਫਲੇ ਕਰ ਲਾ ਕਈ ਦਿਨ ਲੰਘ ਗਏ ਕਈ ਰਾਤਾਂ ਲੰਘ ਗਈਆਂ ਤੇਰੀ ਉਮਰ ਦੀਆਂ ਔਰ ਇਸੇ ਤਰ੍ਹਾਂ ਸਤਿਗੁਰੂ ਜੀ ਨੇ 7 ਵਾਰਾਂ ਰਾਹੀਂ ਵੀ ਉਪਦੇਸ਼ ਦਿੱਤਾ ਕਬੀਰ ਜੀ ਦੇ ਉਚਾਰਨ ਕੀਤੇ ਵੀ 7 ਵਾਰ ਹਨ ਗੁਰੂ ਗ੍ਰੰਥ ਸਾਹਿਬ 'ਚ ਅਤੇ ਸਤਿਗੁਰਾਂ ਦੇ ਉਚਾਰੇ ਹੋਏ ਵੀ ਨੇ ਇਸੇ ਪ੍ਰਕਾਰ ਫਿਰ 15 ਥਿੱਤਾਂ ਕਬੀਰ ਜੀ ਨੇ ਵੀ ਉਚਾਰੀਆਂ ਹਨ ਸਤਿਗੁਰਾਂ ਨੇ ਵੀ ਉਚਾਰੀਆਂ 15 ਥਿੱਤਾਂ ਮਹੀਨੇ ਦੇ 2-2 ਪੰਦਰਵਾੜੇ ਸੁਦੀ ਪੱਖ ਵਧੀ ਪੱਖ ਉਹਨਾਂ ਰਾਹੀਂ ਵੀ ਉਪਦੇਸ਼ ਦਿੱਤਾ ਅਤੇ ਇਸੇ ਪ੍ਰਕਾਰ ਸਤਿਗੁਰੂ ਜੀ ਨੇ ਫਿਰ 12 ਮਹੀਨਿਆਂ ਰਾਹੀਂ ਵੀ ਉਪਦੇਸ਼ ਦਿੱਤਾ ਔਰ 2 12 ਮਾਹ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਇਹ 12 ਮਾਹ ਜਿਹਦੇ ਵਿੱਚੋਂ ਆਪ ਜੀ ਨੇ ਪਾਠ ਸੁਣਿਆ ਫੱਗਣ ਦੇ ਮਹੀਨੇ ਦਾ ਇਹ ਕਰਤਾਰਪੁਰ ਜਿੱਥੋਂ ਦੇ ਲਾਂਘੇ ਵਾਸਤੇ ਹੁਣ ਇੰਤਜ਼ਾਮ ਹੋਇਆ ਕਰਤਾਰਪੁਰ ਸਾਹਿਬ ਸਤਿਗੁਰੂ ਜੀ ਨੇ ਤਕਰੀਬਨ ਆਪਣੇ ਜੀਵਨ ਦੇ 19 ਵਰੇ ਬਤੀਤ ਕੀਤੇ ਆ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਖੇਤੀ ਕਰਾਈ ਸਿੱਖਾਂ ਤੋਂ ਔਰ ਉੱਥੇ ਰਹਿ ਕੇ ਬਾਬਾ ਬੈਠਾ ਕਰਤਾਰਪੁਰ ਭੇਖ ਉਦਾਸੀ ਸਕਲ ਉਤਾਰਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ ਦੁਨੀਆ ਗ੍ਰਸਤ ਨੂੰ ਛੱਡ ਕੇ ਦੁੱਖ ਜਾਣ ਕੇ ਭੱਜ ਜਾਂਦੀ ਸੀ ਸਤਿਗੁਰੂ ਜੀ ਨੇ ਪਹਿਲਾਂ ਉਦਾਸੀਆਂ ਰੱਖੀਆਂ ਔਰ ਇਹ ਨਹੀਂ ਵੀ ਜੰਗਲ 'ਚ ਗਏ ਸੰਸਾਰ ਦੇ ਵਿੱਚ ਵਿਚਰ ਕੇ ਸੰਸਾਰ ਨੂੰ ਸੋਝੀ ਦਿੱਤੀ ਸਿੱਧਾ ਮਾਰਗ ਬਖਸ਼ਿਆ ਅਤੇ ਪਿਛਲੀ ਉਮਰੇ ਜਾ ਕੇ ਸਤਿਗੁਰੂ ਜੀ ਨੇ ਫਿਰ ਗ੍ਰਸਤੀਆਂ ਵਾਲੇ ਕੱਪੜੇ ਧਾਰਨ ਕੀਤੇ ਅਤੇ ਮੰਜੀ 'ਤੇ ਬੈਠ ਗਏ ਉੱਥੇ ਕਿਉਂਕਿ ਜਿੱਥੋਂ ਤੱਕ ਹਜ਼ੂਰ ਘੁੰਮ ਫਿਰ ਆਏ ਸੀ ਸੰਗਤਾਂ ਦੂਰੋਂ ਦੁਰਾਡਿਓਂ ਆਪਣੇ ਆਪ ਆਉਣ ਲੱਗ ਪਈਆਂ ਸਿੱਖਾਂ ਦਾ ਇਕੱਠ ਹੋਣ ਲੱਗ ਪਿਆ ਧਰਮਸ਼ਾਲਾ ਬਣ ਗਈ ਲੰਗਰ ਚੱਲਿਆ ਇੱਥੋਂ ਵੀ ਸਤਿਗੁਰੂ ਮਹਾਰਾਜ ਕਦੇ ਕਦੇ ਗਾਹੇ ਬਿਖਾਏ ਜਿਵੇਂ ਮੁਲਤਾਨ ਅਤੇ ਅਚਲ ਆਦਿ ਗਏ ਪਰ ਬਹੁਤਾ ਸਮਾਂ ਇੱਥੇ ਗੁਜ਼ਾਰਨ ਕੀਤਾ ਉਸ ਸਮੇਂ ਸਤਿਗੁਰੂ ਜੀ ਨੇ ਇਹ ਤੁਖਾਰੀ ਰਾਗ ਵਿੱਚ 12 ਮਹਾਨਾਮੇ ਬਾਣੀ ਉਚਾਰਨ ਕੀਤੀ ਫਿਰ ਇਹਦਾ ਹੀ ਟੀਕਾ ਕਰਦਿਆਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਾਹਿਬ ਬਾਬਾ ਬੁੱਢਾ ਜੀ ਦੇ ਬੇਨਤੀ ਕਰਨ ਤੋਂ ਇਹ ਮਾਝ ਰਾਗ ਵਿਚਲਾ 12 ਮਹਾਂ ਉਚਾਰਨ ਕੀਤਾ ਹੈ ਜੋ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਇਸ ਤੁਖਾਰੀ ਰਾਗ ਵਿਚਲੇ ਬਾਰਾਂ ਮਾਹਾਂ ਦੁਆਰਾ, ਜੋ ਫੱਗਣ ਦਾ ਮਹੀਨਾ, ਜੋ ਮਾਝ ਰਾਗ ਵਿੱਚ ਬਾਰਾਂ ਮਾਹ ਹੈ ਉਹਦੇ 14 ਸ਼ਬਦ ਨੇ। ਪਹਿਲਾ ਮੰਗਲਾਚਰਨ ਹੈ, ਅਖੀਰ ਵਿੱਚ ਫਲ ਦੱਸਿਆ ਨਾਮ ਸਿਮਰਨ ਦਾ, ਅਤੇ 12 ਮਹੀਨਿਆਂ ਰਾਹੀਂ ਉਪਦੇਸ਼ ਦਿੱਤਾ। ਇਸ 12 ਮਾਹ ਦੇ ਅੰਦਰ 17 ਸ਼ਬਦ ਨੇ, 4 ਪਹਿਲਾਂ ਮੰਗਲਾਚਰਨ ਦੇ ਰੂਪ ਵਿੱਚ ਅਤੇ 12 ਮਹੀਨਿਆਂ ਦੁਆਰਾ ਉਪਦੇਸ਼ ਹੈ, ਅਤੇ ਅਖੀਰ ਵਿੱਚ ਸਤਿਗੁਰੂ ਜੀ ਨੇ ਜਿਨ੍ਹਾਂ ਨੇ ਇਹਨਾਂ ਮਹੀਨਿਆਂ ਨੂੰ ਸਮੇਂ ਨੂੰ ਸਫਲਾ ਕੀਤਾ ਉਹਨਾਂ ਬਾਰੇ ਜ਼ਿਕਰ ਹੈ, ਫਲ ਦੱਸਿਆ ਹੈ। ਇਸ ਪ੍ਰਕਾਰ ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮ ਪਵਿੱਤਰ ਉਪਦੇਸ਼ ਦੇ ਰਹੇ ਹਨ। ਰਾਗ ਤੁਖਾਰੀ ਹੈ ਅਤੇ ਸਤਿਗੁਰੂ ਮਹਾਰਾਜ ਇਸ 12 ਮਹਾਂ ਦੁਆਰਾ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਫਲਗੁਣ ਮਨ ਰਹਿਸੀ ਪ੍ਰੇਮ ਸੁਭਾਇਆ, ਜੀਵ ਇਸਤਰੀ ਅਤੇ ਪਤੀ ਪਰਮਾਤਮਾ ਦੇ ਰੂਪਕ ਅਲੰਕਾਰ ਵਿੱਚ ਇਹ ਸਾਰੀ ਬਾਣੀ 12 ਮਹਾਂ ਉਚਾਰਨ ਕੀਤੀ ਹੈ। ਹਜ਼ੂਰ ਕਹਿੰਦੇ ਨੇ ਫਲਗੁਣ, ਜੇ ਫਲਗੁਣ ਸ਼ਬਦ ਜਿਹੜਾ ਫੱਗਣ ਦਾ ਮਹੀਨਾ ਹੈ, ਇਹਦੇ ਅਧਿਆਤਮਕ ਅਰਥ ਵੀ ਵਿਦਵਾਨ ਸੱਜਣਾ ਦਾਨਿਆਂ ਮਹਾਂਪੁਰਸ਼ਾਂ ਨੇ ਕੀਤੇ ਨੇ, ਜਿਨ੍ਹਾਂ ਨੇ ਦੈਵੀ ਸੰਪਦਾ ਵਾਲੇ ਗੁਣ ਧਾਰਨ ਕੀਤੇ ਹਨ ਸਤਿਗੁਰਾਂ ਦੇ ਉਪਦੇਸ਼ ਰਾਹੀਂ। ਸਤ, ਸੰਤੋਖ, ਦਇਆ, ਧਰਮ, ਵਿਚਾਰ, ਧੀਰਜ, ਸ਼ਾਂਤੀ, ਨਿਮਰਤਾ, ਖਿਮਾ, ਸ਼ਰਧਾ, ਭਾਵਨੀ, ਪ੍ਰੇਮ, ਇਹਨਾਂ ਨੂੰ ਕਹਿੰਦੇ ਨੇ ਦੈਵੀ ਗੁਣ, ਪਰਮਾਤਮਾ ਦੀ ਪ੍ਰਾਪਤੀ ਵਾਲੇ ਗੁਣ, ਸੰਤ ਵਾਲਾ ਮਾਰਗ। ਜਿਨ੍ਹਾਂ ਨੇ ਇਹਨਾਂ ਗੁਣਾਂ ਨੂੰ ਧਾਰਨ ਕੀਤਾ ਉਹਨਾਂ ਨੂੰ ਫਲ ਇਹ ਮਿਲਿਆ, ਉਹਨਾਂ ਜੀਵ ਰੂਪ ਇਸਤਰੀਆਂ ਨੂੰ, ਜਗਿਆਸੂਆਂ ਨੂੰ ਮਨ ਰਹੱਸੀ ਮਨ ਕਰਕੇ ਉਹ ਆਨੰਦਿਤ ਹੋ ਗਈਆਂ। ਜਿਹੜਾ ਰਹੱਸ ਸ਼ਬਦ ਹੈ ਇਹਦੇ ਅਰਥ ਨੇ ਪ੍ਰਸੰਨਤਾ ਵਾਲੀ ਅਵਸਥਾ, ਮਨ ਖਿੜਿਆ ਹਰਿਆ ਬਾਗ, ਗਾੜਾ ਆਨੰਦ, ਸਦਾ ਵਾਸਤੇ ਜਿਹੜਾ ਆਨੰਦ ਅੰਦਰ ਛਾਇਆ ਰਹਿਣਾ, ਜਿਸ ਆਨੰਦ ਵਿੱਚ ਕਦੇ ਤਬਦੀਲੀ ਨਾ ਹੋਏ, ਉਸ ਨੂੰ ਕਹਿੰਦੇ ਨੇ ਰਹੱਸ ਵਾਲੀ ਅਵਸਥਾ। ਇਸ ਪ੍ਰਕਾਰ ਉਹਨਾਂ ਜੀਵ ਰੂਪ ਇਸਤਰੀਆਂ ਦੇ ਮਨਾਂ ਵਿੱਚ ਸਦਾ ਵਾਸਤੇ ਪ੍ਰਫੁੱਲਤਾ ਪੈਦਾ ਹੋਈ। ਪ੍ਰੇਮ ਸੁਭਾਇਆ, ਪ੍ਰੇਮ ਸੱਚਾ ਪ੍ਰੇਮ ਜਿਹੜਾ ਉਹਦੇ ਵਾਲਾ ਸੁਭਾਅ ਹੀ ਬਣ ਗਿਆ ਹੈ, ਸ੍ਰੇਸ਼ਟ ਪ੍ਰੇਮ ਉਹਨਾਂ ਨੂੰ ਭਾਇਆ, ਚੰਗਾ ਲੱਗਾ ਅਤੇ ਸੁਭਾਅ ਬਣ ਗਿਆ ਪ੍ਰੇਮ ਵਾਲਾ, ਦਿਨੇ ਰਾਤ ਪ੍ਰੇਮ ਵਿੱਚ ਹੀ ਮਗਨ ਰਹਿੰਦੀਆਂ ਵਾਹਿਗੁਰੂ ਦੇ ਪ੍ਰੇਮ ਵਿੱਚ। ਪ੍ਰੇਮ ਸ਼ਬਦ ਆਮ ਤੌਰ 'ਤੇ ਲੋਕਾਂ ਨੇ ਸਮਝਿਆ ਜਿਹੜਾ ਪਤੀ ਪਤਨੀ ਦਾ ਜਾਂ ਮਾਂ ਪੁੱਤ ਦਾ ਜਾਂ ਪ੍ਰੇਮੀਆਂ ਦੋਵਾਂ ਦਾ ਇਤਿਆਦਿਕ, ਪਰ ਹੋ ਸਕਦਾ ਹੈ ਕਿ ਉਹ ਪ੍ਰੇਮ ਨਾ ਹੋਵੇ, ਹੋਰ ਕੁਛ ਹੋਵੇ, ਜਿਸਮਾਨੀ ਭੁੱਖ ਹੋਵੇ ਜਾਂ ਕੁਝ ਮਤਲਬ ਦਾ ਲਗਾਓ ਹੋਵੇ। ਇੱਕ ਮੋਹ ਹੁੰਦਾ ਅਤੇ ਮੋਹ ਦੀ ਗਿਣਤੀ 5 ਵਿਕਾਰਾਂ ਵਿੱਚ ਹੈ। ਮੋਹ ਦਾ ਅਤੇ ਪ੍ਰੇਮ ਦਾ ਦਿਨ ਰਾਤ ਦਾ ਅੰਤਰ ਹੈ। ਮੋਹ ਵਿਕਾਰ ਹੈ, ਕਾਮ, ਕ੍ਰੋਧ, ਮੋਹ, ਲੋਭ, ਹੰਕਾਰ 5 ਵਿਕਾਰਾਂ 'ਚ ਗਿਣਤੀ ਹੈ। ਮੋਹ ਦਾ ਸਰੂਪ ਕੀ ਹੈ ਕਿ ਦੋ ਬੱਚੇ ਖੜ੍ਹੇ ਨੇ, ਇੱਕ ਆਪਣਾ ਪੁੱਤਰ ਹੈ ਕਿ ਕਿਸੇ ਗੁਆਂਢੀ ਦਾ ਹੈ, ਉਹ ਵੀ ਬੱਚਾ, ਅਤੇ ਅਸੀਂ ਆਪਣੇ ਬੱਚੇ ਨੂੰ ਤਾਂ ਮੂੰਹ 'ਚੋਂ ਕੱਢ ਕੇ ਚੀਜ਼ ਵੀ ਫੜਾਵਾਂਗੇ, ਦੇ ਦਿਆਂਗੇ ਖਾਣ ਨੂੰ ਜੇ ਮੰਗੇ, ਤਾਂ ਦੂਜਾ ਕੋਲ ਖਲੋਤਾ ਰਹੇ ਨਹੀਂ ਦਿਆਂਗੇ। ਆਪਣੇ ਬੱਚੇ ਨਾਲ ਜੋ ਲਗਾਅ ਦੂਜੇ ਨਾਲ ਹੈ ਨਹੀਂ, ਇਹਨੂੰ ਕਹਿੰਦੇ ਰਾਗ ਦੁਵੈਸ਼। ਮੋਹ ਹੈ ਅਤੇ ਦੂਜੇ ਨਾਲ ਨਫ਼ਰਤ ਹੈ, ਉਹ ਪ੍ਰੇਮ ਹੈ ਨਹੀਂ। ਜਿਹੜਾ ਪ੍ਰੇਮ ਹੈ ਇਹ ਜਦੋਂ ਪੈਦਾ ਹੋ ਜਾਂਦਾ ਹੈ ਅਤੇ ਰੱਬ ਦੀ ਜਿੰਨੀ ਖਲਕਤ ਹੈ ਸਾਰਿਆਂ ਦੇ ਪ੍ਰਤੀ ਪ੍ਰੇਮ ਵਾਲੀ ਭਾਵਨਾ ਹੁੰਦੀ ਹੈ, ਕਿਉਂਕਿ ਪ੍ਰੇਮ ਮੈਂ ਤੋਂ ਪਰੇ ਹੋਣ ਦਾ ਨਾਮ ਹੈ। ਇੱਕ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਆਪਣੀ ਬਾਣੀ ਵਿੱਚ ਕਿ ਕੁਛ ਪ੍ਰੀਤਾਂ ਲੋਕਾਂ ਨੇ ਵਰਣਨ ਕੀਤੀਆਂ ਹਨ ਪਰ ਮੈਂ ਉਹਨਾਂ ਨੂੰ ਸੱਚੀਆਂ ਪ੍ਰੀਤਾਂ ਨਹੀਂ ਮੰਨਦਾ, ਇੱਕ ਅੰਗੀ ਪ੍ਰੀਤਾਂ ਹਨ, ਦੋ ਅੰਗੀ ਨਹੀਂ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚਕੋਰ ਦੀ ਚੰਦਰਮਾ ਨਾਲ ਪ੍ਰੀਤ ਤਾਂ ਹੈ ਪਰ ਚੰਦਰਮਾ ਨੂੰ ਸਿਆਣ ਗਿਆਨ ਕੋਈ ਨਹੀਂ ਵੀ ਇਹ ਚਕੋਰ ਮੇਰੇ ਵੱਲ ਤੱਕ ਰਹੀ ਹੈ। ਜਿਹੜੇ ਸ਼ਿਕਾਰੀ ਲੋਕ ਹਨ ਚੰਦਰਮਾ ਵਾਲੇ ਪਾਸੇ ਜਾ ਕੇ ਰੁੱਖ ਤੋਂ ਕੋਲੇ ਸੁੱਟਦੇ ਨੇ ਅਤੇ ਚਕੋਰ ਸਮਝਦੀ ਹੈ ਕਿ ਮੇਰੇ ਮਿੱਤਰ ਚੰਦਰਮਾ ਨੇ ਤੋਹਫ਼ਾ ਸੁੱਟਿਆ, ਮੂੰਹ 'ਚ ਪਾ ਲੈਂਦੀ ਆ, ਵਰਾਸ਼ਾਂ ਮੂੰਹ ਸੜ ਜਾਂਦਾ ਅਤੇ ਸ਼ਿਕਾਰੀ ਪਕੜ ਲੈਂਦੇ ਨੇ। ਚੰਦਰਮਾ ਨੇ ਰੱਖਿਆ ਨਹੀਂ ਕੀਤੀ, ਸਹਾਇਤਾ ਕੋਈ ਨਹੀਂ ਕੀਤੀ, ਚੰਦਰਮਾ ਨੂੰ ਕੋਈ ਸਿਆਣ ਗਿਆਨ ਨਹੀਂ ਵੀ ਚਕੋਰ ਪ੍ਰੀਤ ਕਰ ਰਹੀ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਕਈ ਵਾਰੀ ਮਾਂ ਪੁੱਤ ਨਾਲ ਕਰਦੀ ਹੈ ਮੁਹੱਬਤ ਦਿਲੋਂ ਸੱਚੀ, ਆਪਾਂ ਨਿਸ਼ਾਵਰ ਕਰਨ ਤੱਕ ਜਾਂਦੀ ਪਰ ਪੁੱਤ ਨਹੀਂ ਕਰਦਾ ਕੋਈ। ਇਸਤਰੀ ਪਤੀ ਨਾਲ ਕਈ ਵਾਰੀ ਕਰੇ ਤਾਂ ਪਤੀ ਨੂੰ ਸਿਆਣ ਗਿਆਨ ਕੋਈ ਨਹੀਂ, ਕਈ ਵਾਰੀ ਪਤੀ ਪ੍ਰੇਤ ਪ੍ਰੇਮ ਕਰਦਾ ਪਰ ਇਸਤਰੀ ਉਹਦੇ ਪ੍ਰੇਮ ਨੂੰ ਨਜ਼ਰਅੰਦਾਜ਼ ਕਰਦੀ ਹੈ, ਹੋਰ ਕਿਸੇ ਨਾਲ ਪ੍ਰੀਤ ਪਾਈ ਫਿਰਦੀ ਹੈ। ਇਸ ਪ੍ਰਕਾਰ ਦੀਆਂ ਝੂਠੀਆਂ ਪ੍ਰੀਤਾਂ ਹਨ, ਇਕੰਗੀ ਪ੍ਰੀਤਾਂ ਹੋ ਸਕਦੀਆਂ, ਸੱਚੀਆਂ ਨਹੀਂ, ਤੋੜ ਨਿਭਣ ਵਾਲੀਆਂ ਨਹੀਂ। ਅਤੇ ਬੱਦਲਾਂ ਨੂੰ ਵੇਖ ਕੇ ਮੋਰ ਅਤੇ ਪਪੀਏ ਬੜੇ ਖੁਸ਼ ਹੁੰਦੇ ਨੇ, ਪਰ ਬੱਦਲ ਆਪਣੀ ਮਰਜ਼ੀ ਨਾਲ ਆਉਂਦਾ, ਜਦੋਂ ਵਰਨਾ ਵਰਦਾ, ਜਦੋਂ ਜਾਣਾ ਚਲੇ ਜਾਂਦਾ, ਉਹਨਾਂ ਦੀ ਪ੍ਰੀਤ ਕਰਕੇ ਰੁਕਿਆ ਥੋੜ੍ਹਾ ਰਹਿੰਦਾ। ਇਸ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਨੇ, ਨਿਹੋ ਕਵਲ ਜਲ ਜਾਣੀ ਹੈ ਖਿੜ ਮੂੰਹ ਵੇ ਖਾਲੇ, ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮੁਰੀਦਾਂ ਪਿਰਹੜੀ ਉਹ ਨਿਭਹਿ ਨਾਲੇ। ਗੁਰੂ ਕਿਹੋ ਜਿਹਾ ਹੁੰਦਾ, ਜੇ ਸਿੱਖ ਸੱਚੀ ਪ੍ਰੀਤ ਕਰਦਾ ਗੁਰੂ ਨਾਲ, ਤਾਂ ਗੁਰੂ ਵੀ ਉਹਦਾ ਕਦਰਦਾਨ ਹੈ, ਕਦਰ ਸ਼ਨਾਸ਼ ਨਹੀਂ, ਵੀ ਗੁਰੂ ਨੂੰ ਪਤਾ ਹੀ ਨਾ ਹੋਵੇ ਸਿੱਖ ਮੇਰੇ ਨਾਲ ਪ੍ਰੀਤ ਪ੍ਰੇਮ ਕਰ ਰਿਹਾ। ਗੁਰੂ ਇਹੋ ਜਿਹਾ ਨਹੀਂ ਹੁੰਦਾ। ਜੋ ਸੱਚਾ ਗੁਰੂ ਹੈ, ਜਿਹਨੂੰ ਗੁਰੂ ਕਹਿਣਾ ਯੋਗ ਹੈ, ਸਤਿਗੁਰੂ ਨਾਨਕ ਦੇਵ ਜੀ, ਉਹ ਸਿੱਖ ਦੇ ਹਿਰਦੇ ਦੀ ਪ੍ਰੀਤ ਨੂੰ, ਪ੍ਰੇਮ ਨੂੰ ਜਾਣਨ ਵਾਲੇ ਨੇ ਔਰ ਤੋੜ ਨਿਭਾਉਣ ਵਾਲੇ ਹਨ। ਉਹ ਜੇ ਪੰਜ ਪਿਆਰੇ ਸਾਹਿਬਾਨਾਂ ਨੇ ਸੀਸ ਵੱਢ ਕੇ ਅਰਪਣ ਕੀਤੇ ਤਾਂ ਉਹ ਸੱਚਾ ਪ੍ਰੇਮ ਸੀ ਗੁਰੂ ਮਹਾਰਾਜ ਨਾਲ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿਲੈਕਸ਼ਨ ਕਿੱਡੀ ਵੱਡੀ, ਆਪ ਵੀ ਉਹਨਾਂ ਪਿਆਰਿਆਂ ਤੋਂ ਨਿਸ਼ਾਵਰ ਹੋਣ ਤੱਕ ਜਾਂਦੇ ਨੇ ਆਪਣੇ ਖਾਲਸਾ ਪੰਥ ਤੋਂ, ਕਹਿੰਦੇ ਸਰਬੰਸ ਕੁਰਬਾਨ ਕਰ ਦਿਆਂਗੇ, ਪਰ ਉਹਨਾਂ ਪੰਜਾਂ ਪਿਆਰਿਆਂ ਨੇ ਵੀ ਕਲਗੀਧਰ ਪਾਤਸ਼ਾਹ ਦੇ ਪਸੀਨੇ ਦੇ ਥਾਂ ਅੱਗੇ ਹੋ ਗਏ, ਆਪਣਾ ਖੂਨ ਵਹਾਇਆ। ਸਿਲੈਕਸ਼ਨ ਕੈਸੀ ਹੈ ਕਿ ਛੱਡ ਕੇ ਨਹੀਂ ਗਏ। ਇਸ ਪ੍ਰਕਾਰ ਤੋੜ ਨਿਭਾਈ ਹੈ ਪ੍ਰੀਤ, ਇਹਨੂੰ ਕਹਿੰਦੇ ਨੇ ਸੱਚਾ ਪ੍ਰੇਮ। ਸੰਤ ਅਤਰ ਸਿੰਘ ਜੀ ਮਸਤੂਆਣੀਏ ਪ੍ਰੇਮ ਸ਼ਬਦ ਦੇ ਅਰਥ ਕਰਦੇ ਸੀ, ਪਰੇ ਮੈਂ, ਮੈਂ ਤੋਂ ਪਰੇ ਹੋਣ ਦਾ ਨਾਮ ਹੈ ਪ੍ਰੇਮ। ਦੋ ਜਣਿਆਂ ਦਾ ਆਪਸ ਵਿੱਚ ਪ੍ਰੇਮ ਵਿਅਕਤ ਕੀਤਾ ਜਾਂਦਾ ਹੋਵੇ ਅਤੇ ਜੇ ਇੱਕ ਦੂਜੇ ਨਾਲ ਕੋਈ ਮਤਲਬ ਹੈ, ਵੀ ਇਹਦੇ ਕੋਲੋਂ ਮੇਰਾ ਕੋਈ ਮਸਲਾ ਹੱਲ ਹੋਵੇਗਾ, ਮੈਨੂੰ ਕੋਈ ਲਾਭ ਹੋਵੇ, ਤਾਂ ਉਹ ਪ੍ਰੇਮ ਨਹੀਂ ਹੈ, ਉਹ ਕੋਈ ਲਭ ਲੋਭ ਹੈ। ਪ੍ਰੇਮ ਵਿੱਚ ਆਪਾਂ ਨਿਸ਼ਾਵਰੀ ਹੁੰਦੀ ਹੈ ਕਿ ਆਪਣਾ ਆਪ ਕੁਰਬਾਨ ਕਰ ਤੱਕ ਜਾਣਾ, ਲੈਣਾ ਵੀ ਕੁਛ ਨਾ, ਇੱਛਾ ਕੋਈ ਨਾ ਰੱਖਣੀ ਕਿ ਇਹਦੇ ਕੋਲੋਂ ਮੈਨੂੰ ਕੁਛ ਮਿਲੇ, ਆਪਣਾ ਆਪ ਕੁਰਬਾਨ ਕਰ ਦੇਣ ਤੱਕ ਦੀ ਭਾਵਨਾ, ਇਹਨੂੰ ਕਹਿੰਦੇ ਨੇ ਪ੍ਰੇਮ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਵੀ ਸਿੱਖਾਂ ਨਾਲ ਡਾਢਾ ਪ੍ਰੇਮ ਕੀਤਾ। ਪਰਮਾਤਮਾ ਵੀ ਕਿਸੇ ਭਗਤ ਦੀ, ਕਿਸੇ ਸੇਵਕ ਦੀ ਪ੍ਰੀਤ ਨੂੰ ਜਾਣਨ ਵਾਲਾ ਹੈ ਅਤੇ ਪ੍ਰੇਮ ਦਾ ਕਦਰਦਾਨ ਹੈ, ਕਿਉਂਕਿ ਆਤਮਾ ਨੂੰ ਆਤਮਾ ਦੀ ਖਿੱਚ ਹੁੰਦੀ ਹੈ। ਜੇ ਕੋਈ ਆਤਮਾ ਕਿਸੇ ਦੂਜੀ ਆਤਮਾ ਨਾਲ ਦਿਲੋਂ ਭਾਵ ਕੋਈ ਪ੍ਰੇਮ ਕਰੇ ਤਾਂ ਉਹਨੂੰ ਖਿੱਚ ਪੈਂਦੀ ਹੈ, ਕਿਉਂਕਿ ਅਸਲਾ ਪਰਮਾਤਮਾ ਦਾ ਹੈ, ਆਤਮਾ ਅੰਸ਼ ਹੈ ਨਾ ਪਰਮਾਤਮਾ ਦੀ, ਅਤੇ ਜਿਸ ਵਾਹਿਗੁਰੂ ਦੀ ਅੰਸ਼ ਹੈ ਉਸ ਪਰਮ ਅੰਸ਼ ਨਾਲ ਇਹ ਆਪਾਂ ਪਰਮ ਆਪੇ ਨਾਲ ਪ੍ਰੇਮ ਕਰੇ ਤਾਂ ਵਾਹਿਗੁਰੂ ਐਸਾ ਨਹੀਂ ਵੀ ਉਹਨੂੰ ਪਤਾ ਹੀ ਨਾ ਹੋਵੇ ਵੀ ਇਹ ਪ੍ਰੇਮ ਕਰਦਾ, ਨਹੀਂ, ਆਪਣੇ ਆਪ ਪਤਾ, ਬਹੁਤ ਨੇੜੇ ਆ ਵਾਹਿਗੁਰੂ। ਇਸ ਕਰਕੇ ਕਿਹਾ ਕਿ ਲੋਗਨ ਰਾਮ ਖਿਲਾਉਣਾ ਜਾਣਾ, ਮਾਥੇ ਤਿਲਕ ਹੱਥ ਮਾਲਾ ਬਣਾ, ਲਿਬਾਸ ਲਬੂਸ ਬਣਾ ਲਿਆ, ਲੋਕਾਂ ਨੂੰ ਵਿਖਾ ਲਿਆ ਮਾਲਾ ਫੇਰ ਕੇ, ਪਰ ਦਿਲੋਂ ਪ੍ਰੇਮ ਨਹੀਂ ਕੀਤਾ ਵਾਹਿਗੁਰੂ ਨੂੰ, ਦੂਰ ਹੀ ਜਾਣਿਆ ਕਿਤੇ, ਅਤੇ ਫਿਰ ਕਿਵੇਂ ਗੱਲ ਬਣੇਗੀ? ਫਿਰ ਤਾਂ ਜੀ ਇਹ ਵੀ ਰੱਬ ਨੂੰ ਖਿਡਾਉਣਾ ਹੀ ਸਮਝਿਆ। ਨਹੀਂ, ਜੇ ਦਿਲ ਵਿੱਚ ਪ੍ਰੇਮ ਰੱਖੇ, ਪੈਦਾ ਕਰ ਲਏ ਕਿਸੇ ਤਰ੍ਹਾਂ, ਤਾਂ ਇਹ ਐਸੀ ਵੱਡੀ ਦੌਲਤ ਹੈ ਕਿ ਇਹ ਰੱਬ ਨੂੰ ਖਿੱਚ ਲਿਆਵੇਗਾ ਤੇਰੇ ਕੋਲ। ਜੇ ਰੱਬ ਦੂਰ ਵੀ ਹੈ ਨਾ ਕਿਤੇ, ਤਾਂ ਇਸ ਪ੍ਰੇਮ ਨੇ ਖਿੱਚ ਕੇ ਤੇਰੇ ਕੋਲ ਲੈ ਆਉਣਾ। ਅੱਗੇ ਵੀ ਸ਼ਾਇਦ ਇੱਕ ਦਿਨ ਬੇਨਤੀ ਕੀਤੀ ਸੀ, ਜ਼ਿਲ੍ਹਾ ਬਠਿੰਡਾ ਵਿੱਚ ਦਸਮ ਪਾਤਸ਼ਾਹ ਵੇਲੇ ਇੱਕ ਮਾਈ ਹੋਈ ਹੈ, ਮਾਈ ਦੇਸਾਂ, ਭਾਈ ਭਗਤੂ ਦੀ ਬੰਸ ਵਿੱਚੋਂ ਉਹਨਾਂ ਦੀ ਨਹੁੰ ਲੱਗਦੀ ਸੀ ਉਹ, ਅਤੇ ਜਦੋਂ ਪਤੀ ਜਿਉਂਦਾ ਸੀ ਉਦੋਂ ਹਰ ਸਾਲ ਕੋਈ ਖੇਸ ਕੋਈ ਰੇਜਾ ਬੁਣ ਕੇ ਅਨੰਦਪੁਰ ਸਾਹਿਬ ਭੇਜਿਆ ਕਰਦੀ ਸੀ। ਪਤੀ ਜੀ ਚੜ੍ਹ ਗਏ ਹਨ, ਚੜ੍ਹਾਈ ਕਰ ਗਏ ਨੇ, ਪਤੀ ਦੀ ਨਿਸ਼ਾਨੀ ਕੋਲ ਕੋਈ ਨਹੀਂ, ਮਾਈ ਇਕੱਲੀ ਰਹਿ ਗਈ ਆ। ਤਾਂ ਇਹ ਇੱਕ ਇਹਦੀ ਸਹੇਲੀ ਸੀ ਅਤੀਸੋ, ਦੋਵੇਂ ਮਿਲ ਕੇ ਸਤਸੰਗ ਕਰਦੀਆਂ ਸੀ ਅਤੇ ਬਹੁਤ ਪ੍ਰੇਮਣਾ। ਇਹਨੇ ਇੱਕ ਇੱਕ ਤੰਦੀ ਨਾਲ ਵਾਹਿਗੁਰੂ ਜਪਦਿਆਂ ਹੋਇਆਂ ਗੁਰੂ ਕਲਗੀਧਰ ਪਾਤਸ਼ਾਹ ਵਾਸਤੇ ਇੱਕ ਖੇਸ ਬੁਣਿਆ ਸੀ। ਵੱਡੀ ਭੇਟਾ ਨਹੀਂ ਸੀ, ਕੋਈ ਮਹਿੰਗੀ, ਇੱਕ ਖੇਸ ਸੀ। ਉਹਦੇ ਚਾਰ ਫਿਰੇ ਲਾਲ ਰੰਗ ਦੇ ਕੱਪੜੇ ਦੀ ਕਿਨਾਰੀ ਲਾਈ ਹੋਈ ਸੀ, ਅਤੇ ਮਨ 'ਚ ਭਾਵਨਾ ਕਿ ਗੁਰੂ ਕਲਗੀਧਰ ਪਾਤਸ਼ਾਹ ਕਿਤੇ ਆਉਣ ਅਤੇ ਉਹਨਾਂ ਦੇ ਥੱਲੇ ਵਿਛਾਵਾਂ ਉੱਪਰ ਬੈਠ ਕੇ ਪ੍ਰਸ਼ਾਦਾ ਛਕਣ, ਮੈਂ ਹੱਥੀਂ ਛਕਾਵਾਂ, ਇਹ ਭਾਵਨਾ ਸੀ। ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਅਤੇ ਮੁਕਤਸਰ ਸਾਹਿਬ ਦੇ ਸਾਕੇ ਹੋ ਚੁੱਕੇ ਗੁਰੂ ਕਲਗੀਧਰ ਜੀ ਆ ਗਏ ਸੀ ਦਮਦਮਾ ਸਾਹਿਬ। ਮਾਤਾ ਬਿਰਧ ਸੀ, ਜਾ ਨਹੀਂ ਸੀ ਸਕਦੀ, ਤਾਂ ਹਜ਼ੂਰ ਨੇ ਆਪ ਭਾਈ ਰਾਮ ਸਿੰਘ ਨੂੰ ਕਿਹਾ, ਰਾਮ ਸਿੰਘਾ ਤੇਰੇ ਪਿੰਡ ਜਾਣ ਦਾ ਖਿਆਲ। ਉਹਨੇ ਟਾਲਿਆ ਵੀ ਮਹਾਰਾਜ ਗਰਮੀ ਬੜੀ, ਰੇਤਾ ਮੋਟਾ ਤਪਦਾ। ਹਜ਼ੂਰ ਚੁੱਪ ਕਰਕੇ ਇੱਕ ਦਿਨ ਫਿਰ ਗਿਆ ਅਤੇ ਫਿਰ ਉਹੀ ਜਵਾਬ ਦਿੱਤਾ, ਤਾਂ ਹਜ਼ੂਰ ਕਹਿੰਦੇ ਅਸੀਂ ਆਪ ਖੁਦ ਜਾਣਾ ਚਾਹੁੰਦੇ ਤੇਰੇ ਘਰ ਰਾਮ ਸਿੰਘਾ, ਤੂੰ ਟਾਲਾ ਕਰਦਾ ਕੀ ਗੱਲ? ਫਿਰ ਉਹਨੇ ਹੱਥ ਜੋੜ ਲਏ, ਹੁਕਮ ਹੋਇਆ ਤਾਂ ਪ੍ਰਬੰਧ ਹੋ ਗਿਆ। ਪਿੰਡ ਦੇ ਬਾਹਰ ਵਾਰ ਇੱਕ ਕੁੱਲਾ ਪਾਇਆ ਗਿਆ, ਪਾਣੀ ਦੇ ਘੜੇ ਭਰ ਭਰ ਰੱਖੇ ਗਏ, ਪਾਣੀ ਤਰੌਂਕਿਆ ਗਿਆ। ਹਜ਼ੂਰ ਕਲਗੀਧਰ ਦੀ ਆਮਦ ਹੋਈ, ਉੱਥੇ ਹੀ ਪ੍ਰਸ਼ਾਦਾ ਮੰਗਾ ਕੇ ਛਕਿਆ ਹਜ਼ੂਰ ਨੇ, ਅਤੇ ਰਾਮ ਸਿੰਘ ਦੀ ਇੱਛਾ ਸੀ ਮੇਰੇ ਘਰ 'ਚ ਵਿਚਰਨ ਪਾਉਣ, ਹਜ਼ੂਰ ਚੱਲੇ ਉਹਦੇ ਘਰ ਨੂੰ ਘੋੜੇ 'ਤੇ ਚੜ੍ਹ ਕੇ, ਅਤੇ ਮਾਈ ਨੇ ਖਿਆਲ ਕੀਤਾ ਵੀ ਰਾਮ ਸਿੰਘ ਹੋਰਾਂ ਨੇ ਮੈਨੂੰ ਸੱਦਿਆ ਤਾਂ ਹੈ ਨਹੀਂ ਘਰ, ਚਾਚੀ ਲੱਗਦੀ ਸੀ ਉਹਨਾਂ ਦੀ ਪਰ ਉਹਨਾਂ ਸੱਦਿਆ ਨਹੀਂ ਸੀ, ਅਤੇ ਮੈਂ ਇੱਥੇ ਹੀ ਭੇਟਾ ਕਰਦਿਆਂ ਕਿ ਖੇਸ ਜਦੋਂ ਲੰਘਣਾ ਹਜ਼ੂਰ ਨੇ, ਦਰਵਾਜ਼ੇ 'ਤੇ ਖੜ੍ਹੀ ਸੀ ਮਾਈ, ਕੱਛ ਵਿੱਚ ਖੇਸ ਲਿਆ ਹੋਇਆ, ਸਹੇਲੀ ਕੋਲ ਖੜ੍ਹੀ ਹੈ, ਹੱਥ ਜੁੜੇ ਹੋਏ ਅਤੇ ਨੇਤਰ ਬੰਦ। ਗੁਰੂ ਕਲਗੀਧਰ ਪਾਤਸ਼ਾਹ ਉਹਦੇ ਦਰਵਾਜ਼ੇ 'ਤੇ ਜਾ ਕੇ ਘੋੜਾ ਥੰਮ ਲਿਆ। ਰਾਮ ਸਿੰਘ ਆਵਾਜ਼ਾਂ ਦਿੰਦਾ ਵੀ ਮਹਾਰਾਜ ਮੇਰਾ ਘਰ ਅੱਗੇ ਹੈ। ਹਜ਼ੂਰ ਕਹਿਣ ਲੱਗੇ ਠਹਿਰ ਜਾ ਰਾਮ ਸਿੰਘਾ, ਮੈਨੂੰ ਇੱਥੇ ਵੀ ਕੋਈ ਕੰਮ ਹੈ। ਹਜ਼ੂਰ ਤਾਂ ਆਏ ਉਸ ਮਾਤਾ ਵਾਸਤੇ ਸਨ। ਹਜ਼ੂਰ ਘੋੜੇ ਤੋਂ ਉੱਤਰ ਖੜ੍ਹੇ ਹੋਏ ਮਲਕੜੇ ਜਿਹੇ ਸਹਿਜੇ ਨਾਲ, ਪਤਾ ਨਹੀਂ ਲੱਗਣ ਦਿੱਤਾ, ਮਾਤਾ ਦੇ ਨੇਤਰ ਬੰਦ ਸੀ। ਹਜ਼ੂਰ ਨੇ ਕੱਛ ਵਿੱਚੋਂ ਖੇਸ ਖਿੱਚਿਆ, ਮਾਈ ਦੇ ਨੇਤਰ ਖੁੱਲ੍ਹੇ, ਚਰਨਾਂ 'ਤੇ ਡਿੱਗਣ ਲੱਗੀ, ਹਜ਼ੂਰ ਨੇ ਪਕੜ ਲਏ, ਬਾਹਾਂ ਫੜ ਲਈ। ਗਰਮੀਆਂ ਦੇ ਦਿਨਾਂ 'ਚ ਹਜ਼ੂਰ ਨੇ ਉਸ ਖੇਸ ਦੀ ਬੁੱਕਲ ਮਾਰ ਲਈ ਘੁੱਟ ਕੇ, ਮਾਈ ਗਦਗਦ ਹੋ ਗਈ। ਹਜ਼ੂਰ ਨੇ ਫਿਰ ਖੇਸ ਲਾਇਆ, ਮਾਈ ਨੂੰ ਥਮਾਇਆ, ਕਹਿਣ ਲੱਗੇ ਮਾਤਾ ਅੰਦਰ ਵਿਛਾ ਚੱਲ ਕੇ ਮੈਂ ਇਹਦੇ ਉੱਤੇ ਬਹਿ ਕੇ ਪ੍ਰਸ਼ਾਦਾ ਵੀ ਛਕਣਾ। ਅੱਜ ਮਾਈ ਅੰਦਰ ਲੈ ਗਈ ਖੇਸ, ਚਲੇ ਗਈ ਘਰ, ਔਰ ਨੇਤਰਾਂ 'ਚੋਂ ਵਿਰਾਗ ਦੇ ਹੰਝੂ ਵਗਦੇ ਜਾਣ। ਭਾਈ ਰਾਮ ਸਿੰਘ ਦੇ ਘਰ ਗਏ, ਸਾਖੀ ਲੰਬੀ ਹੈ, ਮਾਈ ਦੇ ਘਰ ਵੱਲ ਨੂੰ ਇੱਕ ਦਰਵਾਜ਼ਾ ਸੀ ਪਰ ਅੱਜ ਉਹ ਕੰਧ ਚਿਣ ਦਿੱਤੀ ਗਈ ਸੀਟਾਂ ਲਾ ਕੇ। ਹਜ਼ੂਰ ਕਲਗੀਧਰ ਚੁਬਾਰੇ ਤੋਂ ਉੱਤਰ ਕੇ ਆਪ ਲੱਤ ਮਾਰ ਕੇ ਉਹ ਕੰਧ ਢਾਈ ਸੀ, ਉਸ ਦਰਵਾਜ਼ੇ ਵਿੱਚ ਦੀ ਲੰਘ ਕੇ ਗੁਰੂ ਕਲਗੀਧਰ ਜੀ ਗਏ, ਔਰ ਮਾਈ ਨੇ ਖੇਸ ਵਿਛਾਇਆ ਹੋਇਆ, ਦੋ ਚੌਂਕੀਆਂ ਰੱਖੀਆਂ, ਇੱਕ 'ਤੇ ਥਾਲ ਸੀ ਭੋਜਨ ਵਾਲਾ, ਇੱਕ ਹਜ਼ੂਰ ਦੇ ਬੈਠਣ ਵਾਸਤੇ, ਅਤੇ ਪੱਖੀ ਹੱਥ 'ਚ ਫੜੀ ਹੋਈ। ਐਸੀ ਭਾਵਨਾ ਕਿ ਮਹਾਰਾਜ ਬੈਠੇ ਹੋਏ ਨੇ, ਪਹਿਲਾਂ ਹੀ ਪੱਖੀ ਚੱਲ ਰਹੀ ਸੀ। ਹਜ਼ੂਰ ਮਲਕੜੇ ਜੇ ਜਾ ਬੈਠੇ, ਪ੍ਰਸ਼ਾਦ ਵਾਲਾ ਥਾਲ ਫੜਿਆ, ਰੁਮਾਲ ਲਾਇਆ ਅਤੇ ਪ੍ਰਸ਼ਾਦ ਛਕਣ ਲੱਗ ਪਏ। ਤਾਂ ਛਕਦਿਆਂ ਛਕਦਿਆਂ ਹਜ਼ੂਰ ਕਹਿਣ ਲੱਗੇ ਮਾਈ ਪ੍ਰਸ਼ਾਦੇ ਨਾਲ ਜਲ ਵੀ ਛਕਾਈਦਾ, ਛੰਨਾ ਰੱਖਿਆ ਸੀ ਭੱਜ ਕੇ ਲਿਆਈ। ਹਜ਼ੂਰ ਨੇ ਛਕਿਆ ਤਾਂ ਫਿਰ ਬਖਸ਼ਿਸ਼ ਭਰੇ ਬਚਨ ਕੀਤੇ, ਮਾਈ ਤੇਰੇ ਰੋਮ ਰੋਮ ਵਿੱਚ ਵਾਹਿਗੁਰੂ, ਮਾਈ ਤੇਰੀ ਕੁਲ ਧਨ, ਜਦੋਂ ਤੋਂ ਦੁਨੀਆਂ 'ਚ ਤੇਰੀ ਕੁਲ ਚੱਲੀ, ਸਾਰੀਆਂ ਕੁਲਾਂ ਦਾ ਉਧਾਰ, ਮਾਈ ਤੂੰ ਮੇਰਾ ਰੂਪ, ਰਾਮ ਸਿੰਘਾ, ਤਖਤ ਸਿੰਘ, ਬਖਤ ਸਿੰਘ, ਇਹ ਤੁਹਾਡੀ ਚਾਚੀ ਮੇਰਾ ਰੂਪ ਬਣ ਚੁੱਕੀ ਹੈ, ਇਹਦੇ ਰੋਮ ਰੋਮ ਵਿੱਚ ਮੇਰਾ ਪ੍ਰੇਮ ਹੈ, ਜਦੋਂ ਤੱਕ ਇਹ ਜਿਉਂਦੀ ਇਹਦੀ ਸੇਵਾ ਕਰੋ, ਤੁਹਾਡੀ ਸਿੱਖੀ ਮੈਨੂੰ ਤਾਂ ਮਨਜ਼ੂਰ ਹੈ। ਸੋ ਇਸ ਪ੍ਰਕਾਰ ਦੇ ਹਨ ਸੱਚੇ ਪਾਤਸ਼ਾਹ ਕਦਰਦਾਨ, ਪ੍ਰੇਮ ਦੇ ਕਦਰਦਾਨ। ਕੀ ਸੀ ਮਾਈ ਕੋਲ? ਕਦਰ ਸੀ ਅਤੇ ਪ੍ਰੇਮ ਸੀ, ਸਤਿਗੁਰੂ ਮਹਾਰਾਜ ਦੇ ਪ੍ਰਤੀ ਸ਼ਰਧਾ ਸੀ ਸੱਚੀ। ਇਸ ਕਰਕੇ ਗੁਰੂ ਕਲਗੀਧਰ ਜੀ ਗਰਮੀ ਦੇ ਦਿਨਾਂ ਵਿੱਚ ਜਿੱਥੇ ਮੋਟਾ ਮੋਟਾ ਰੇਤਾ ਤਪਦਾ ਸੀ, ਦਮਦਮਾ ਸਾਹਿਬ ਤੋਂ ਸੁੱਖ ਸਹੂਲਤਾਂ ਛੱਡ ਕੇ ਮਾਈ ਕੋਲ ਆਏ। ਐਸਾ ਪ੍ਰੇਮ ਖਿੱਚਦਾ ਵਾਹਿਗੁਰੂ ਨੂੰ, ਇਸ ਕਰਕੇ ਪ੍ਰੇਮ ਸੁਭਾਇਆ, ਆਨੰਦਨ ਰਹੱਸ ਭਇਆ ਆਪ ਗਵਾਇਆ। ਜਿਹਨੇ ਆਪਣੇ ਹਿਰਦੇ 'ਚੋਂ ਆਪਾ ਭਾਵ ਗਵਾ ਲਿਆ, ਹੰਕਾਰ ਤਿਆਗ ਦਿੱਤਾ, ਉਹਨੂੰ ਰਾਤ ਦਿਨ ਆਨੰਦ ਬਣ ਗਿਆ ਹੈ। ਉਹਦੇ ਹਿਰਦੇ 'ਚ ਦਿਨੇ ਰਾਤ ਦਾ ਆਨੰਦ ਛਾਇਆ ਰਹਿੰਦਾ। ਹਜ਼ੂਰ ਕਹਿੰਦਾ ਮਨ ਮੋਹ ਚੁਕਾਇਆ ਜਾਂ ਤਿਸ ਭਾਇਆ, ਜਦੋਂ ਇਹ ਜੀਵ ਦਾ ਪ੍ਰੇਮ ਉਸ ਪਰਮਾਤਮਾ ਨੂੰ ਭਾ ਗਿਆ, ਉਹਨੂੰ ਚੰਗਾ ਲੱਗਾ, ਤਾਂ ਉਹਨੇ ਮਨ ਵਿੱਚੋਂ ਮੋਹ ਦੂਰ ਕਰ ਦਿੱਤਾ। ਅਤੇ ਫਿਰ ਗੁਰਮੁਖ ਉਦੋਂ ਹੰਕਾਰ ਨਹੀਂ ਕਰਦਾ ਵੀ ਮੇਰਾ ਮੋਹ ਦੂਰ ਹੋ ਗਿਆ, ਮੈਂ ਮੋਹ ਤੋਂ ਰਹਿਤ ਹੋ ਗਿਆ ਹਾਂ। ਨਹੀਂ, ਮਨ ਮੋਹ ਚੁਕਾਇਆ ਜਾਂ ਤੇ ਸੁਭਾਇਆ, ਫਿਰ ਹਿਰਦੇ 'ਚੋਂ ਬੇਨਤੀਆਂ ਨਿਕਲਦੀਆਂ ਨੇ, ਕਰ ਕਿਰਪਾ ਘਰ ਆਓ, ਕਿਰਪਾ ਅਸੀਂ ਕਰੋ, ਮੇਰੇ ਹਿਰਦੇ ਵਿੱਚ ਹੀ ਬਹਿ ਜਾਓ ਸੱਚੇ ਪਾਤਸ਼ਾਹ, ਹਿਰਦੇ 'ਚ ਪ੍ਰਗਟ ਹੋਵੋ, ਮੇਰੇ ਹਿਰਦੇ ਘਰ 'ਚ ਆ ਜਾਓ ਮਹਾਰਾਜ। ਬਹੁਤੇ ਵੇਸ ਕਰੀ ਪਿਰ ਬਾਝੋ, ਫਿਰ ਪਰਮਾਤਮਾ ਪਤੀ ਮਿਲਿਆ ਹੀ ਨਾ ਹੋਏ, ਜਿਸ ਇਸਤਰੀ ਦਾ ਪਤੀ ਤਾਂ ਉਹਨੂੰ ਮਿਲਿਆ ਹੀ ਨਾ, ਤਿਆਗ ਦਿੱਤੇ ਅਤੇ ਵੇਸ ਬੜੇ ਲਾਏ, ਉਹਦਾ ਕੋਈ ਸਤਿਕਾਰ ਹੁੰਦਾ, ਲੋਕ ਤਾਨੇ ਮੇੜੇ ਦਿੰਦੇ ਨੇ, ਨਿਕੰਮੀ ਹੈ। ਇਸ ਪ੍ਰਕਾਰ ਛੁੱਟੜ ਹੈ, ਬਦਕਾਰ ਹੈ, ਕੁਲੱਖਣੀ ਹੈ। ਮਹਾਰਾਜ ਕਹਿੰਦੇ ਨੇ ਬਹੁਤੇ ਵੇਸ ਕਰੀ ਪਿਰ ਬਾਝੋਂ, ਮੈਂ ਪਿਰ ਪਰਮਾਤਮਾ ਦੇ ਦਰਸ਼ਨਾਂ ਮਿਲਾਪ ਤੋਂ ਬਗੈਰ ਜੇ ਬਹੁਤੇ ਵੇਸ ਕਰੀ ਜਾਵਾਂ। ਵੇਸ ਕਰੇ ਕੁਰੂਪ ਕੁਲੱਖਣੀ, ਮਨ ਖੋਟੈ ਕੂੜਿਆਰ, ਪਿਰ ਕੈ ਭਾਣੈ ਨਾ ਚੱਲਾ, ਹੁਕਮ ਕਰੇ ਗਾਵਾਰ। ਹੁਕਮ ਕਰੇ ਵੀ ਜੋ ਮੈਂ ਕਹਿੰਦੀ ਉਹ ਕਰ, ਪਤੀ ਦੇ ਭਾਣੇ ਪ੍ਰੇਮ ਵਿੱਚ ਤਾਂ ਚੱਲੇ ਨਾ, ਉਹਦੇ ਹੁਕਮ ਦੇ ਅੰਦਰ ਆਪ ਹੁਕਮ ਕਰਨ ਲੱਗ ਪਏ, ਉਹ ਬਦਕਾਰ ਹੁੰਦੀ ਆ। ਇਸ ਪ੍ਰਕਾਰ ਰਜਾ ਨੂੰ ਖਿੜੇ ਮੱਥੇ ਮੰਨਣਾ ਅਤੇ ਇੰਜ ਬੇਨਤੀ ਕਰਨੀ, ਮਹਾਰਾਜ ਤੇਰੇ ਤੋਂ ਬਗੈਰ ਜੇ ਵੇਸ ਲਿਬਾਸ ਧਾਰੀਏ, ਸਾਧਨ ਕਰੀਏ, ਰੂਪ ਧਾਰ ਲਈਏ ਸੰਤਾਂ ਵਾਲਾ, ਤਾਂ ਵਿਅਰਥ ਹੈ। ਮਹਿਲੀ ਲਹਾਂ ਨਾ ਠਾਂ, ਆਪ ਰੂਪ ਸਰੂਪ ਰੂਪੀ ਮਹਿਲਾਂ ਤੱਕ ਮੈਨੂੰ ਟਿਕਾਣਾ ਨਹੀਂ ਮਿਲੇਗਾ। ਆਪ ਮਹਿਲਾਂ ਦੇ ਮਾਲਕ ਹੋ, ਤੁਹਾਡੇ ਚਰਨਾਂ 'ਚ ਮੈਨੂੰ ਥਾਂ ਕਿਵੇਂ ਮਿਲੇ? ਹਾਰ ਡੋਰ ਰਸ ਪਾਟ ਪਟੰਬਰ ਪਿਰ ਲੋੜੀ ਸ਼ਿੰਗਾਰੀ, ਜਿਹਨੂੰ ਪਤੀ ਨੇ ਲੋੜਿਆ ਚਾਹਿਆ ਉਹਨੂੰ ਐਸਾ ਸ਼ਿੰਗਾਰ ਦਿੱਤਾ ਕਿ ਹਰ ਹਰ ਹਾਰ ਕੰਠਲੇ ਪਹਿਰ। ਵਾਹਿਗੁਰੂ ਦਾ ਨਾਮ ਜਪਣਾ ਜਿਹੜਾ ਇਹ ਹਾਰ ਪਹਿਨਿਆ ਉਹਨੇ, ਕੰਠਾ ਭੂਖਣ ਬਣਾ ਕੇ ਹਿਰਦੇ ਰੂਪੀ ਗਲੇ ਦੇ ਅੰਦਰ, ਡੋਰ ਜਿਹੜੀ ਬਿਰਤੀ ਜੁੜੀ ਹੋਈ ਆ ਵਾਹਿਗੁਰੂ ਦੇ ਨਾਲ, ਇਹ ਡੋਰ ਪਾਈ ਹੋਈ ਹੈ, ਸ਼ਿੰਗਾਰ ਲਾਇਆ। ਰਸ ਪਾਟ ਜਿਹੜਾ ਰਸ ਪ੍ਰੇਮ ਹੈ ਇਹ ਪੱਟ ਰੇਸ਼ਮ ਦਾ ਕੱਪੜਾ ਹੈ, ਪਟੰਬਰ ਪਸ਼ਮੀਨੇ ਦਾ ਕੱਪੜਾ ਜਿਹੜਾ ਗਿਆਨ ਉਸ ਨੂੰ ਪ੍ਰਾਪਤ ਹੋਇਆ। ਨਾਨਕ ਮੇਲ ਲਈ ਗੁਰੇ ਆਪਣੇ ਘਰ ਵਰ ਪਾਇਆ। ਨਾਰੀ ਜਿਨ੍ਹਾਂ ਨੂੰ ਆਪਣੇ ਸਤਿਗੁਰੂ ਨੇ ਮੇਲ ਲਿਆ ਹੈ ਬਖਸ਼ਿਸ਼ ਕਰਕੇ, ਉਸ ਜੀਵ ਰੂਪ ਇਸਤਰੀ ਨੇ ਹਿਰਦੇ ਘਰ ਦੇ ਅੰਦਰ ਹੀ ਜਾਂ ਗ੍ਰਸਤ ਦੁਨੀਆ ਦੇ ਵਿੱਚ ਰਹਿੰਦਿਆਂ ਹੀ ਵਰ ਪਰਮਾਤਮਾ ਅਕਾਲ ਪੁਰਖ ਲਾੜਾ ਰੂਪ ਪ੍ਰਾਪਤ ਕਰ ਲਿਆ। ਬੇ ਦਸ ਮਾਹ, ਬੇ ਦੋ ਅਤੇ ਦਸ ਬਾਰ੍ਹਾਂ, ਬਾਰ੍ਹਾਂ ਮਹੀਨੇ, ਰੁੱਤੀ ਛੇ ਰੁੱਤਾਂ, ਪੰਦਰਾਂ ਥਿੱਤਾਂ, ਵਾਰ ਭਲੇ, ਸੱਤੇ ਵਾਰ ਉਹਦੇ ਵਾਸਤੇ ਭਲੇ ਬਣ ਗਏ ਸ਼ੋਭਨੀਕ। ਘੜੀ ਮੂਹਰਤ ਪਲ ਸੱਚ, ਘੜੀ 24 ਮਿੰਟ ਦੀ ਹੁੰਦੀ ਹੈ, ਦੋ ਘੜੀਆਂ ਦੇ ਸਮੇਂ ਨੂੰ ਮੂਹਰਤ ਕਹਿੰਦੇ ਨੇ, ਪਲ 30 ਚੱਸਿਆਂ ਦਾ ਹੁੰਦਾ ਹੈ, 60 ਪਲਾਂ ਦੀ ਇੱਕ ਘੜੀ ਹੁੰਦੀ ਹੈ। ਇਹ ਸੱਚੇ ਬਣ ਗਏ ਭਾਵ ਸਫਲੇ ਹੋ ਗਏ, ਆਏ ਸਹਿਜ ਮਿਲੇ ਵਾਹਿਗੁਰੂ ਜੀ, ਸੁਭਾਵਕ ਹੀ ਆ ਮਿਲੇ ਜਦੋਂ ਪ੍ਰਗਟ ਹੋ ਗਏ ਹਿਰਦੇ 'ਚ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ। ਜਦੋਂ ਪਿਆਰੇ ਪਰਮਾਤਮਾ ਜੀ ਮਿਲ ਪਏ ਤਾਂ ਸਾਰੇ ਕੰਮ ਹੀ ਸਿਰੇ ਚੜ੍ਹ ਗਏ। ਕਰਤਾ ਸਭ ਵਿਧ ਜਾਣੈ, ਕਰਤਾ ਅਕਾਲ ਪੁਰਖ ਸਾਰੀਆਂ ਵਿਧੀਆਂ ਨੂੰ ਜਾਣਦਾ ਹੈ। ਜਿਨ ਸ਼ਿੰਗਾਰੀ ਤਿਸ ਹੈ ਪਿਆਰੀ, ਜਿਸਨੇ ਸ਼ੁਭ ਗੁਣਾਂ ਦੇ ਨਾਲ ਮਹਾਤਮਾ ਰੂਪ ਸਖੀ ਨੂੰ ਸ਼ਿੰਗਾਰ ਦਿੱਤਾ ਹੈ, ਉਸ ਦੀ ਉਹ ਪਿਆਰੀ ਬਣੀ ਹੋਈ ਹੈ। ਮੇਲ ਭਇਆ ਰੰਗ ਮਾਣ, ਜਦੋਂ ਮਿਲਾਪ ਹੋ ਗਿਆ ਤਾਂ ਉਹਦੇ ਰੰਗ ਆਨੰਦ ਨੂੰ, ਅਭੇਦਤਾ ਦੇ ਆਨੰਦ ਨੂੰ ਉਹ ਮਾਣਦੀ ਹੈ। ਘਰ ਸੇਜ ਸੁਹਾਵੀ, ਹਿਰਦਾ ਘਰ ਸੇਜ ਬਣ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਉਪਮਾ ਕਰਦਿਆਂ ਭੱਟ ਕਹਿੰਦੇ ਸਵਈਆਂ 'ਚ, ਹੇ ਗੁਰੂ ਰਾਮਦਾਸ, ਸੇਜ ਸਦਾ ਸਹਿਜ ਸ਼ਾਵਾਣ, ਸੰਤੋਖ ਸਰਾਏ 'ਚ ਸਦਾ ਸੀਲ ਸਨਾਹੋ ਸੋ ਹੈ। ਗੁਰੂ ਰਾਮਦਾਸ ਮਹਾਰਾਜ, ਤੁਸੀਂ ਸ਼ਰਧਾ ਦੀ ਸੇਜ 'ਤੇ ਬਿਰਾਜਦੇ ਹੋ। ਜਿਸ ਸਿੱਖ ਦੇ ਹਿਰਦੇ ਸ਼ਰਧਾ ਹੁੰਦੀ ਉਹ ਤੁਹਾਡੀ ਸੇਜ ਹੈ। ਇਸ ਪ੍ਰਕਾਰ ਘਰ ਸੇਜ ਸੁਹਾਵੀ, ਜਦੋਂ ਸੇਜ 'ਤੇ ਪਤੀ ਆ ਵਸਿਆ ਤਾਂ ਸੋਭਨੀਕ ਬਣ ਗਈ। ਹੱਬੇ ਟੋਲ ਸੁਹਾਵਣੇ ਸੋ ਬੈਠਾ ਅੰਗਣ ਮੱਲ, ਜਿਸ ਪਤੀ ਵਰਤਾ ਇਸਤਰੀ ਦਾ ਪਤੀ ਘਰ 'ਚ ਵਿਹੜਾ ਮੱਲ ਕੇ ਮੰਜਾ ਡਾ ਕੇ ਬੈਠਾ ਹੋਵੇ ਉਹਦੇ ਸਾਰੇ ਪਦਾਰਥ ਸੋਭਨੀਕ, ਅਤੇ ਜਿਹਦਾ ਪਤੀ ਪ੍ਰਦੇਸ਼ ਗਿਆ ਹੋਇਆ ਉਹਨੂੰ ਕੁਛ ਵੀ ਨਹੀਂ ਚੰਗਾ ਲੱਗਦਾ। ਜਾਂ ਫਿਰ ਰਾਵੀ, ਜਦੋਂ ਫਿਰ ਪਰਮਾਤਮਾ ਅਕਾਲ ਪੁਰਖ ਨੇ ਅੰਗੀਕਾਰ ਕਰ ਲਈ, ਅਪਣਾ ਲਈ, ਗੁਰਮੁਖ ਮਸਤਕ ਭਾਗੋ, ਗੁਰਾਂ ਦੇ ਅਨੁਸਾਰ ਚੱਲਣ ਵਾਲੀ ਜਿਹੜੀ ਜੀਵ ਰੂਪ ਇਸਤਰੀ ਸੀ ਉਹਦੇ ਮੱਥੇ ਦੇ ਭਾਗ ਚੰਗੇ ਸਨ ਤਾਂ ਇਹ ਦਾਤ ਮਿਲੀ। ਨਾਨਕ ਅਹਿਨਿਸ ਰਾਵੈ ਪ੍ਰੀਤਮ, ਹਜ਼ੂਰ ਕਹਿੰਦੇ ਨੇ ਉਹ ਦਿਨੇ ਰਾਤ ਪ੍ਰੀਤਮ ਪਰਮਾਤਮਾ ਦੇ ਆਨੰਦ ਨੂੰ ਮਾਣਦੀ ਹੈ। ਹਰ ਵਾਰ ਥਿਰ ਸੁਹਾਗੋ, ਉਹਨੂੰ ਹਰੀ ਪਰਮਾਤਮਾ ਪਤੀ ਸੁਹਾਗ ਭਾਗ ਮਿਲ ਗਿਆ ਹੈ, ਥਿਰ ਰਹਿਣ ਵਾਲਾ। ਅਕਾਲ ਮੂਰਤ ਵਰ ਪਾਇਆ ਬਿਨਾਸੀ, ਨਾ ਕਦੇ ਮਰਿਆ ਨਾ ਜਾਇਆ। ਜਾਂ ਨਾਨਕ ਕਾਮਣ ਸਦਾ ਸੁਹਾਗਣ, ਨਾ ਫਿਰ ਮਰੈ ਨਾ ਜਾਏ। ਸਦਾ ਵਾਸਤੇ ਵਾਹਿਗੁਰੂ ਵਿੱਚ ਉਹ ਜੀਵ ਰੂਪ ਇਸਤਰੀ ਅਭੇਦ ਹੋਈ ਹੈ। ਇੱਥੋਂ ਤੱਕ ਇਹ ਸਤਿਗੁਰੂ ਜੀ ਦੇ ਬਚਨਾਂ ਨੂੰ ਅਸੀਂ ਗੁਰੂ ਕਿਰਪਾ ਸਦਕਾ ਵਿਚਾਰਿਆ ਸੁਣਿਆ ਹੈ। ਸਤਿਗੁਰੂ ਰਹਿਮਤ ਕਰ ਦੇਣ, ਆਪਣਾ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸਾਉਣ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।